ਹਰਮਨ ਰੇਡੀਓ ਦੇ ਵਿਹੜੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਜਿਉਂ ਆਇਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ।
ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਕੱਲ ਵੀ ਤੁਸੀਂ ਗੁਰਮਤ ਵਿਚਾਰਾਂ ਸਾਂਝੀਆਂ ਕੀਤੀਆਂ ਸਾਡੇ ਸਰੋਤਿਆਂ ਦੇ ਨਾਲ, ਤੇ ਅੱਜ ਵੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਗੁਰਮਤ ਦੇ ਗਾਲੀ ਰਾਹ ਬਣ ਕੇ ਤੇ ਬਾਣੀ ਦੇ ਰਾਹੀਂ ਜਾਂ ਗੁਰੂ ਇਤਿਹਾਸ ਰਾਹੀਂ ਜਾਂ ਮਰਿਆਦਾ ਰਾਹੀਂ ਸਾਨੂੰ ਜੋੜੀ ਰੱਖੋਗੇ ਅਗਲੇ ਘੰਟੇ ਲਈ। ਸੋ ਅੱਜ ਸੁਭਾਵਕ ਹੀ ਮੈਂ ਦੇਖ ਰਿਹਾ ਸੀ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪਵਿੱਤਰ ਗੁਰਤਾ ਗੱਦੀ ਦਿਵਸ ਵੀ ਹੈ। ਇੰਨੀ ਛੋਟੀ ਉਮਰ ਵਿੱਚ ਗੁਰਤਾ ਗੱਦੀ ਮਿਲਣੀ ਤੇ ਉਹ ਇੱਕ ਸੇਵਾ ਤੇ ਸਿਮਰਨ ਦਾ ਹੀ ਮੇਰੇ ਖਿਆਲ ਚ ਇੱਕ ਫਲ ਹੋ ਸਕਦਾ ਹੈ ਜੋ ਇੰਨੀ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗੁਰੂ ਹਰ ਰਾਏ ਸਾਹਿਬ ਜੀ ਨੇ ਇਹ ਬਾਲ ਅਵਸਥਾ ਵਿੱਚ ਇੱਕ ਬੱਚੇ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਹਰ ਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਸੀ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਆਪਣੇ ਬਾਬੇ ਨੂੰ ਗੁਰਤਾ ਗੱਦੀ ਦਿੱਤੀ ਸੀ। ਇਹਨਾਂ ਦੋਵਾਂ ਨੂੰ ਤੁਸੀਂ ਆਪਾਂ ਅਗਲੀ ਵਿਚਾਰ ਕਰਨ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ ਜੀ। ਭਾਜੀ ਸ਼ਮਸ਼ੇਰ ਸਿੰਘ
ਹਾਂਜੀ ਵੀਰ ਜੀ, ਗੁਰੂ ਸਾਹਿਬ ਦੇ ਜੋ ਫੈਸਲੇ ਹੈ ਹਮੇਸ਼ਾ ਹੀ ਗੁਰੂ ਸਾਹਿਬ ਦਾ ਤੇ ਮਤਲਬ ਜਿਹੜਾ ਫੈਸਲਾ ਟੋਟਲੀ ਨਾਮ ਦੇ ਆਧਾਰ ਤੇ ਇਲਾਹੀ ਹੁਕਮ ਦੇ ਆਧਾਰ ਤੇ ਹੁੰਦਾ ਸ਼ੁਰੂ ਤੇ ਜਦੋਂ ਵੀ ਅਸੀਂ ਉਹਨਾਂ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਉਹਨਾਂ ਦੇ ਇਤਿਹਾਸ ਨੂੰ ਦੇਖਦੇ ਹਾਂ ਤੇ ਹਮੇਸ਼ਾ ਹੀ ਉੱਥੇ ਜੋ ਵੀ ਤਖ਼ਤ ਦੇ ਲਾਇਕ ਹੁੰਦਾ ਹੈ ਉਸ ਨੂੰ ਤਖ਼ਤ ਤੇ ਬਿਠਾਇਆ ਜਾਂਦਾ ਹੈ ਤੇ ਉਹਨਾਂ ਦੀਆਂ ਹਦਾਇਤਾਂ ਵੀ ਇਹੀ ਹੈ। ਤੇ ਜਿਸ ਵੇਲੇ ਰੱਬੀ ਬਖਸ਼ ਜਿਸ ਵੇਲੇ ਰੱਬੀ ਬਖਸ਼ਿਸ਼ ਵਿਸ਼ੇਸ਼ ਬਖਸ਼ਿਸ਼ ਪਹਿਲਾਂ ਪਾਇਆ ਬਾਬੇ ਬਖਸ਼ਦਾਰ ਮਤਲਬ ਜੋ ਵੀ ਮਤਲਬ ਰੱਬੀ ਬਖਸ਼ਿਸ਼ ਵਾਲੀ ਸ਼ਖਸੀਅਤ ਜਿਹੜੀ ਹੁੰਦੀ ਹੈ ਉਸ ਨੂੰ ਗੁਰੂ ਸਾਹਿਬ ਜਿਹੜੇ ਹੈਗੇ ਉਸ ਤੱਕ ਤੇ ਬਿਠਾਉਂਦੇ ਆ ਤਾਂ ਜੋ ਇਸ ਸਮਾਜ ਦਾ ਇਸ ਜਗਤ ਦਾ ਕਲਿਆਣ ਹੋ ਸਕੇ
ਜੀ।
ਹਾਂਜੀ ਮਹਾਰਾਜ ਦੀ ਜਿਹੜੀ ਦ੍ਰਿਸ਼ਟੀ
ਜਿੱਥੇ ਬਾਬਾ ਅਮਰਦਾਸ ਜੀ ਉਹਨਾਂ ਦੀ ਇੰਨੀ ਵਡੇਰੀ ਉਮਰ ਸੀ ਤੇ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਤੇ ਉੱਥੇ ਛੋਟੀ ਤੋਂ ਛੋਟੀ ਉਮਰ ਅਸੀਂ ਕਹਿ ਸਕਦੇ ਹਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਉਹਨਾਂ ਨੂੰ ਗੁਰਤਾ ਗੱਦੀ ਮਿਲੀ। ਸੰਗਤਾਂ ਨੂੰ ਅੱਜ ਦੇ ਇਸ ਮੁਬਾਰਕ ਮੌਕੇ ਤੇ ਹਰਮਨ ਰੇਡੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੇ
ਬਹੁਤ ਮੁਬਾਰਕਾਂ
ਜੀ ਜੀ ਹਾਂਜੀ ਹਾਂਜੀ ਸੰਗਤਾਂ ਤੱਕ ਤੇ ਮੁਬਾਰਕਾਂ ਤੁਹਾਡੀਆਂ ਜੀ ਜਾਰੀ ਰੱਖੋ ਜੀ।
ਹਾਂਜੀ ਹਾਂਜੀ ਵੀਰ ਜੀ, ਇਸ ਦੇ ਵਿੱਚ ਜਿੱਦਾਂ ਆਪਾਂ ਇਸ ਅਧਿਆਤਮਕ ਦੁਨੀਆਂ ਦੀ ਗੱਲ ਕਰਦੇ ਹਾਂ ਰੂਹਾਨੀ ਦੁਨੀਆਂ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਕੋਈ ਉਮਰਾਂ ਦੇ ਨਾਲ ਬਜ਼ੁਰਗ ਨਹੀਂ ਹੁੰਦਾ ਤੇ ਸਰੀਰਾਂ ਦੇ ਨਾਲ ਕੋਈ ਬੱਚਾ ਨਹੀਂ ਹੁੰਦਾ ਤੇ ਜੋ ਸਾਨੂੰ ਗੁਰੂ ਸਾਹਿਬ ਬਾਰ ਬਾਰ ਕਾਲੀ ਧੌਲੀ ਸਹਿਬ ਸਦਾ ਹੈ ਨੀ ਸਤਿਗੁਰਾਂ ਨੇ ਸਾਨੂੰ ਜਗ੍ਹਾ ਜਗ੍ਹਾ ਤੇ ਜੋ ਸਾਨੂੰ ਸਿਧਾਂਤ ਦਿਲ ਕਰਵਾਏ ਇਸ ਕਰਕੇ ਅੱਜ ਦਾ ਜੋ ਮਹਾਨ ਇਹ ਦਿਹਾੜਾ ਹੈਗਾ ਅੱਜ ਅਸੀਂ ਜੋ ਇਹ ਗੁਰਪੁਰਬ ਜੋ ਵੀ ਗੁਰੂ ਸਾਹਿਬ ਦੇ ਹੈ ਨਾ ਮਨਾ ਰਹੇ ਹਾਂ ਬਸ ਅਸੀਂ ਕੋਸ਼ਿਸ਼ ਕਰਨੀ ਹੈ ਵੀ ਉਹ ਮਹਾਨ ਸ਼ਖਸੀਅਤ ਇਲਾਹੀ ਨੂਰ ਉਹਨਾਂ ਦੇ ਸਿਧਾਂਤਾਂ ਦੇ ਨਾਲ ਉਹਨਾਂ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਅਸੀਂ ਆਪਣੇ ਮਨ ਨੂੰ ਮਨਾਉਣ ਦੇ ਲਈ ਯਤਨਸ਼ੀਲ ਹੋਣ ਦਾ ਪ੍ਰਣ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਦੇ ਦਿਹਾੜੇ ਮਨਾਉਣੇ ਸ਼ੁਰੂ ਕਰਾਂਗੇ ਤਾਂ ਅਸੀਂ ਵੀ ਗੁਰੂ ਦੀ ਕਿਰਪਾ ਦੇ ਨਾਲ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ। ਸੋ ਮੇਰੀ ਸਮੂਹ ਜਗਤ ਵਾਸੀਆਂ ਨੂੰ ਬੇਨਤੀ ਹੈ ਕਿ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਸਿਧਾਂਤਾਂ ਨੂੰ ਅੱਜ ਵਿਚਾਰ ਕੇ ਬੁੱਝ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੇ ਲਈ ਆਪਣੇ ਮਨ ਨੂੰ ਮਨਾਉਣ ਦਾ ਇੱਕ ਪ੍ਰਣ ਕਰਕੇ ਯਤਨਸ਼ੀਲ ਹੋ ਕੇ ਇਹੋ ਜਿਹੜੇ ਦਿਹਾੜੇ ਆ ਪਵਿੱਤਰ ਦਿਹਾੜੇ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਸਾਡਾ ਮਨ ਮੰਨ ਗਿਆ ਤਾਂ ਸਾਡੇ ਵੀ ਪਰਮੇਸ਼ਰ ਦੀ ਜਿਹੜੀ ਸਾਡੇ ਤੇ ਗੁਰੂ ਸਾਹਿਬ ਦੀ ਰਹਿਮਤ ਦੇ ਵਿਸ਼ੇਸ਼ ਦਰਵਾਜ਼ੇ ਖੁੱਲ ਜਾਣਗੇ ਜੀ।
ਜੀ ਗੱਲ ਚਾਲੀ ਪਈ ਤਾਂ ਮੈਂ ਤੁਹਾਡੇ ਨਾਲ ਇਸ ਗੱਲ ਦੀ ਵੀ ਤੁਹਾਡੇ ਕੋਲੋਂ ਸਾਂਝ ਕਰਨੀ ਚਾਹਾਂਗਾ ਕਿ ਕਿਉਂਕਿ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਨਾਂ ਆਉਂਦਾ ਹੈ ਤੇ ਉਹਨਾਂ ਦੇ ਵੱਡੇ ਭਰਾ ਰਾਮ ਰਾਏ ਦਾ ਵੀ ਨਾਂ ਆਉਂਦਾ ਹੈ, ਜਿਹਨੇ ਇੱਕ ਗੁਰਬਾਣੀ ਦੀ ਪੰਕਤੀ ਬਦਲੀ ਸੀ, ਮਿੱਟੀ ਮੁਸਲਮਾਨ ਕੀ ਪੀੜੇ ਪਈ ਕਮਿਆਰ, ਉਹਨੂੰ ਮਿੱਟੀ ਬੇਈਮਾਨ ਵੀ ਕਹਿ ਦਿੱਤਾ ਸੀ ਤੇ ਗੁਰੂ ਸਾਹਿਬ ਨੇ ਉਸ ਨੂੰ ਪੰਥ ਵਿੱਚੋਂ ਹੀ ਛੇਕ ਦਿੱਤਾ ਸੀ। ਅੱਜ ਇੰਨਾ ਕੁਝ ਗੁਰਬਾਣੀ ਦੇ ਵਿਰੁੱਧ ਹੋ ਰਿਹਾ, ਇੰਨਾ ਕੂੜ ਪ੍ਰਚਾਰ ਹੋ ਰਿਹਾ ਹੈ ਕਿ ਗੁਰਬਾਣੀ ਨੂੰ ਬਦਲਣ ਦੀ ਤਾਂ ਵੱਖਰੀ ਗੱਲ ਹੈ, ਨਰਾਦਰੀ ਕਰਨੀ ਕਈ ਕੁਛ ਹੋ ਰਿਹਾ ਸੰਸਾਰ ਭਰ ਵਿੱਚ, ਖਾਸ ਕਰਕੇ ਸਾਡੇ ਪੰਜਾਬ ਵਿੱਚ। ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਗੁਰੂ ਸਾਹਿਬ ਆਪ ਖੁਦ ਇੰਨਾ ਗੁਰਬਾਣੀ ਨੂੰ ਪਿਆਰ ਕਰਦੇ ਸਨ ਤੇ ਉਹਨਾਂ ਨੇ ਗੁਰਬਾਣੀ ਦੇ ਹੀ ਆਧਾਰ ਤੇ ਜਾਂ ਗੁਰਬਾਣੀ ਦੀ ਤਰਜ਼ ਤੇ ਜੋ ਪੂਰਾ ਉੱਤਰਦਾ ਨਿੱਤਰਦਾ ਉਹਨੂੰ ਹੀ ਸਿੱਖ ਬਣਾਇਆ ਜਾਂਦਾ ਸੀ, ਉਹਨੂੰ ਹੀ ਅੱਗੇ ਗੁਰਤਾ ਗੱਦੀ ਜਾਂ ਦਿੱਤੀ ਜਾਂਦੀ ਸੀ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ?
ਹਾਂ ਨਹੀਂ, ਜੋ ਇਹ ਸਿਧਾਂਤ ਹੈ ਜਿਵੇਂ ਆਪਾਂ ਕਹਿੰਦੇ ਗੁਰੂ ਸਾਹਿਬ ਦੀ ਇੱਕ ਇਲਾਹੀ ਬਾਣੀ ਜਿਹੜੀ ਹੈਗੀ ਹੈ, ਉਸ ਜਿਹੜੀ ਬਾਣੀ ਦੀ ਹੈ ਜੋ ਤੁਕ ਹੈ ਉਹਨੂੰ ਬਦਲਣ ਦੀ ਗੱਲ ਹੈ। ਮੀਨਸ ਇੱਕ ਪਰਮਾਤਮਾ ਦਾ ਜੋ ਇੱਕ ਅਟਲ ਸੰਵਿਧਾਨ ਹੈ, ਕਾਨੂੰਨ ਹੈ, ਅਨੁਸ਼ਾਸਨ ਹੈ, ਨਿਯਮ ਹੈ ਤੇ ਪਰਮੇਸ਼ਰ ਦਾ ਬਿਰਦ ਹੈ ਤੇ ਉਸ ਦੇ ਮਤਲਬ ਉਸ ਨੂੰ ਬਦਲਣ ਦੀ ਗੱਲ ਹੋ ਗਈ ਹੈ ਨਾ। ਓਵਰਆਲ ਇਹ ਮਤਲਬ ਜਿਹੜਾ ਇੱਕ ਸ੍ਰਿਸ਼ਟੀ ਹੈ, ਸ੍ਰਿਸ਼ਟੀ ਦਾ ਵਿਧਾਨ ਹੈ ਜੋ ਨਾ, ਤੇ ਜਿਹੜੀ ਸਮੁੱਚੀ ਬਾਣੀ ਹੈ ਸਾਨੂੰ ਪਰਮਾਤਮਾ ਦੇ ਇਲਾਹੀ ਸੰਵਿਧਾਨ ਦੀ ਕਾਨੂੰਨ ਦੀ ਸੋਝੀ ਬਖਸ਼ ਰਹੀ ਹੈ ਤੇ ਗੁਰੂ ਸਾਹਿਬ ਅੱਜ ਵੀ ਉਹੋ ਹੀ ਸਿਧਾਂਤ ਐਗਜਿਸਟ ਕਰਦਾ ਹੈ। ਜਿਹੜਾ ਵੀ ਇਸ ਦੇ ਵਿੱਚ ਕੋਈ ਵੀ ਆਪਣੀ ਮੱਤ ਰਲਾਏਗਾ ਉਹ ਮਨੁੱਖ ਦਾ ਹਾਲ ਉਹੀ ਉਹੋ ਜਿਹਾ ਹੀ ਹੈ ਜਿਹੋ ਜਿਹਾ ਔਰੰਗਜ਼ੇਬ ਅਖੀਰ ਤੱਕ, ਫਿਰ ਕੀ ਹੋਇਆ, ਤਖ਼ਤਾਂ ਤੇ ਬੈਠ ਕੇ ਵੀ ਤੜਫਦਾ ਰਿਹਾ, ਅਖੀਰ ਨੂੰ ਕਿੰਨਾ ਸੰਸਾਰ ਤੋਂ ਬੇਚੈਨੀ ਅਤੇ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਸੰਸਾਰ ਤੋਂ ਗਿਆ ਤੇ ਮਰਿਆ ਹੈਗਾ, ਹੈ ਨਾ
ਜੀ।
ਜਿਹੜਾ ਵੀ ਇਹਨਾਂ ਇਲਾਹੀ ਸਿਧਾਂਤਾਂ ਨੂੰ, ਇਹਨਾਂ ਇਲਾਹੀ ਸਿਧਾਂਤਾਂ ਦਾ ਘਾਣ ਕਰੇਗਾ, ਛਿੱਕੇ ਟੰਗੇਗਾ ਤੇ ਸੰਸਾਰ ਦੇ ਪ੍ਰਭਾਵ ਹੇਠ ਇਹਨਾਂ ਸਿਧਾਂਤਾਂ ਤੋਂ ਮੂੰਹ ਮੋੜੇਗਾ, ਜਿਹੜਾ ਵੀ ਇਨਸਾਨ, ਉਹ ਅੱਜ ਦੀ ਹਾਲਤ ਵਿੱਚ ਵੀ ਉਹ ਬੰਦਾ ਚੈਨ ਦੀ ਨੀਂਦ ਨਹੀਂ ਸੌਂ ਸਕਦਾ, ਉਹਦਾ ਵੀ ਹਾਲ ਉਹੋ ਜਿਹਾ ਹੀ ਹੈ। ਪਤਾ ਨੀ ਕਿਸ ਤਰ੍ਹਾਂ ਉਹ ਗੋਲੀਆਂ ਖਾ ਕੇ ਸੌਂਦਾ ਹੋਏਗਾ, ਕਿਹੋ ਜਿਹੀ ਮਾਨਸਿਕ ਪੀੜਾ ਚ ਵਿਚਰਦਾ ਹੋਏਗਾ, ਕਿਉਂਕਿ ਦੁੱਖ ਦਾ ਸੰਬੰਧ ਜਿਹੜਾ ਹੈਗਾ ਉਹ ਕੇਵਲ ਪਦਾਰਥਾਂ ਦੇ ਨਾਲ, ਪੈਸਾ, ਪਦਾਰਥ, ਪਦਵੀਆਂ, ਜਾਂ ਇਸ ਬਿਨ ਨਾਵੇਂ ਜੱਗ ਕਮਲਾ ਫੇਰਿਆ ਕਮਲੇ ਸੰਸਾਰ ਦੀ ਵਾਹਵਾ ਦੇ ਨਾਲ ਮਾਨਸਿਕ ਸੁੱਖ ਦਾ, ਮਾਨਸਿਕ ਸ਼ਾਂਤੀ ਦਾ, ਆਨੰਦ ਦਾ ਸੰਬੰਧ ਨਹੀਂ ਹੈਗਾ। ਗੁਰੂ ਸਾਹਿਬ ਭਾਵੇਂ ਬਾਬਰ ਦੀਆਂ ਜੇਲਾਂ ਵਿੱਚ, ਭਾਵੇਂ ਤੱਤੀਆਂ ਤਵੀਆਂ ਤੇ ਬੈਠੇ, ਭਾਵੇਂ ਚਾਂਦਨੀ ਚੌਂਕ ਦੇ ਵਿੱਚ ਹੈਗੇ ਤੇ ਭਾਵੇਂ ਮਾਛੀਵਾੜ ਦੇ ਜੰਗਲਾਂ ਚ, ਉਹਨਾਂ ਦੇ ਡਾਇਲੋਗ ਦੱਸਦੇ ਵੀ ਉਹ ਆਨੰਦ ਵਿੱਚ ਹੈ। ਉਸ ਵੇਲੇ ਦੇ ਜਿਹੜੇ ਹਾਕਮ ਸੀ ਸੰਸਾਰ ਦੇ ਰਾਜੇ, ਉਹ ਜੋ ਚਾਰ ਦਿਸਕੇ ਹੈ, ਇਹ ਹਮੇਸ਼ਾ ਹੀ ਤੜਫਦੇ ਰਹੇ, ਉਹਨਾਂ ਦੇ ਡਾਇਲੋਗ ਦੱਸਦੇ ਹੈ ਕਿ ਇਹਨਾਂ ਦੀ ਮਾਨਸਿਕ ਹਾਲਤ, ਮਾਨਸਿਕ ਕਿਹੋ ਜਿਹੀ ਪੀੜਾ ਹੈਗੀ ਇਸ ਵੇਲੇ ਦੀ ਬਣੀ ਹੋਈ। ਸੋ ਮਤਲਬ ਜਿਹੜਾ ਇਹ ਐਵਰਗ੍ਰੀਨ ਪ੍ਰਿੰਸੀਪਲ ਹੈ, ਇੱਕ ਇਹ ਆਦ ਤੋਂ ਅੰਤ ਤੱਕ ਸ੍ਰਿਸ਼ਟੀ ਜਿਹੜੀ ਹੈਗੀ ਹੈ, ਇੱਕੋ ਕਾਨੂੰਨ ਹੈ ਕਿ ਜਿਹੜਾ ਵੀ ਰੱਬ ਦੇ ਸੰਵਿਧਾਨ ਨੂੰ, ਰੱਬ ਦੇ ਸਿਧਾਂਤ ਨੂੰ, ਇਲਾਹੀ ਬਾਣੀ ਨੂੰ, ਜਿਹੜਾ ਵੀ ਮਤਲਬ ਇਸ ਤਰੀਕੇ ਨਾਲ ਮੂੰਹ ਮੋੜੇਗਾ ਤੇ ਉਸ ਨੂੰ ਨਾ ਉਹ ਬੇਗਮਪੁਰਾ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ, ਨਾ ਸੁੱਖ ਅਤੇ ਸ਼ਾਂਤੀ ਦੀ ਉਹਨੂੰ ਨੀਂਦ ਨਸੀਬ ਹੋ ਸਕਦੀ ਹੈ। ਇਹ ਐਵਰਗ੍ਰੀਨ ਪ੍ਰਿੰਸੀਪਲ ਹੈ ਜੀ। ਉਸ ਵੇਲੇ ਵੀ ਜਿਹੜਾ ਨਜ਼ਰਅੰਦਾਜ਼ ਕਰਦਾ ਸੀ ਉਹਨੂੰ ਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਤੇ ਜਿਹੜਾ ਅੱਜ ਕਰ ਰਿਹਾ ਹੈ ਉਹ ਇਨਸਾਨ ਵੀ ਜਿਹੜਾ ਹੈਗਾ ਰੱਬ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ, ਉਸ ਦੀ ਦਰਗਾਹ ਦੇ ਵਿੱਚ ਕਰਮਾਂ ਦੇ ਆਧਾਰ ਤੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ, ਸੱਚਾ ਦਰਬਾਰ, ਉਹ ਬਿਲਕੁਲ ਅਟਲ ਨਿਯਮ ਹੈ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਹੈਗੀ, ਨਾ ਉਸ ਵੇਲੇ ਸੀ ਨਾ ਅੱਜ ਹੈਗੀ ਹੈ ਜੀ।
ਜੀ ਜੀ, ਬਹੁਤ ਸੋਹਣੇ ਵਿਚਾਰ ਤੁਸੀਂ ਦੱਸੇ ਨੇ ਤੇ ਅੱਜ ਦਾ ਵੀ ਅੰਮ੍ਰਿਤ ਵੇਲਾ ਸਰੋਤਿਆਂ ਨੂੰ ਦੱਸ ਦਈਏ ਕਿ ਭਾਈ ਸ਼ਮਸ਼ੇਰ ਸਿੰਘ ਜੀ ਜੋ ਆਸਟ੍ਰੇਲੀਆ ਦੇ ਦੌਰੇ ਤੇ, ਪ੍ਰਚਾਰ ਦੌਰੇ ਤੇ ਆਏ ਹੋਏ ਨੇ, ਉਹਨਾਂ ਦੇ ਨਾਲ ਅਸੀਂ ਲਾਈਵ ਹਰਮਨ ਰੇਡੀਓ ਤੇ ਸੰਪਰਕ ਵਿੱਚ ਹਾਂ ਤੇ ਗੁਰਮਤ ਵਿਚਾਰਾਂ ਹੋ ਰਹੀਆਂ ਨੇ ਤੇ ਅੱਜ ਅਸੀਂ ਚਾਹਾਂਗੇ ਭਾਈ ਸ਼ਮਸ਼ੇਰ ਸਿੰਘ ਜੀ ਇਤਿਹਾਸ ਤੋਂ ਥੋੜਾ ਜਿਹਾ ਗੁਰਬਾਣੀ ਵੱਲ ਨੂੰ ਰੁੱਖ ਕਰਦੇ ਹਾਂ, ਗੁਰਮਤ ਵੱਲ ਰੁੱਖ ਕਰੀਏ ਤੇ ਕੱਲ ਅਸੀਂ ਸੇਵਾ ਦੀ ਗੱਲ ਕੀਤੀ ਸੀ, ਜਿੰਨੀ ਵੀ ਤੁਸੀਂ ਸਾਨੂੰ ਸਮਾਂ ਮਿਲਿਆ ਅਸੀਂ ਤੁਹਾਡੇ ਕੋਲ ਲਾਹਾ ਕੱਟਿਆ ਤੇ ਸਿੱਖੀ ਵਿੱਚ ਕਹਿੰਦੇ ਨੇ ਸੇਵਾ ਤੇ ਸਿਮਰਨ ਦੋ ਥੰਮ ਨੇ ਜਿਨ੍ਹਾਂ ਦੇ ਆਸਰੇ ਸਿੱਖੀ ਟਿਕੀ ਹੋਈ ਹੈ ਤੇ ਜੇ ਅੱਜ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਸਿਮਰਨ ਬਾਰੇ ਕੁਝ ਦੱਸੋ, ਸਿਮਰਨ ਹੈ ਕੀ? ਸਭ ਤੋਂ ਪਹਿਲਾਂ ਗੱਲ ਇਸ ਤੋਂ ਦੋਹਰੀਏ ਕਿ ਸਿਮਰਨ ਹੈ ਕੀ? ਜੀ ਸ਼ਮਸ਼ੇਰ ਸਿੰਘ।
ਹਾਂਜੀ, हाँ जी वीर जी, बहुत ही तुसी एक इम्पोर्टेंट जो साडे जीवन दे विच गल हैगी, तुसी अज उस दी विचार जो कर रहे हैं, गुरु साहब की कृपा नाल आपां इस नूं विचारन दी कोशिश करिए। पहलां तां इक पासे असीं रखिए जो प्रचलित समाज दे विच विश्वास है, असीं पहलां न्यूट्रल होइए, न्यूट्रल हो जाइए, ते न्यूट्रल होके गुरु साहब तों चज सीखिए, गुरमिल चज आचार सिख, तुद कदे ना लगे दुख, चज सीखिए आपां। महाराज कहिंदे सिमरन दे विचों पर उपकार उपजदा है, प्रभ को सिमरन से पर उपकारी।
जी जी,
मतलब जिवें दया दे विचों धर्म उपजदा है ना, जो धौल कहिंदे कहिंदे इह धर्म है दया का पूत है, जिहड़ी जिहड़ा मतलब धर्म है ओ दया जिहड़ी है ना ओहदी मां है, दया दा पूत है। इस करके जिहड़ी सेवा है, सेवा दा आधार सिमरन है, सिमरन दे विचों दया, मतलब सिमरन दे विचों सेवा उपजदी है। पैरलल अपा मतलब इसकी पैरलल गल करांगे ते फिर सेवा दा आधार की है, मतलब सेवा ने जन्म कित्थों लिया, जो भाई कन्हैया जी सारे दे विच इको उस अकाल पुरख दे नूर नू देख के सारे दी मदद कर रहे हैं, मतलब पानी भी पिला रहे हैं, तड़फ रहे हैं, मलम पट्टी भी लगा रहे हैं, जेड़ी ये सेवा हो रही है भाई कन्हैया जी वालों, परमेश्वर गुरु साहब की बाणी, गुरु महाराज ने जो सच का मतलब सानू सिद्धांत दृढ़ करवाया है, सिमरना सिमरन दे विचों गुरु दे सिद्धांत, इलाही सिद्धांत, परमेश्वर का नाम जिवें जिवें गुरबाणी के आधार से सिमरिया है, तो फिर यह साडी दृष्टि जिहड़ी बनी हैगी है चार जिया तो अगे ना के चार जिया तो अगे भी की मतलब चार जिया विच भी उही नूर दिख रहा है।
जी जी,
परिवार दे मेंबर भरा नूं भरा मार रहा है, परिवार दे मेंबरां च किन्ना कुछ हो रहा है, पर भाई कन्हैया जी दी दृष्टि है इह परिवार तों भी किते अगे दी दृष्टि हैगी है, क्यों? क्योंकि उस नूं अपना मालक भाई कन्हैया जी नूं ओह मालक जो सृष्टि दा सिरजनहार है, सब में जोत जोत है सोए तिस ते चन, सब में चानण होए गुरसाखी जोत, प्रगट होई प्रगट होई हुई जोत भाई कन्हैया जी दे अंदर, ਉਹਨਾਂ ਨੂੰ ਸਾਰਿਆਂ ਵਿੱਚ ਮੂਲ ਰੂਪ ਦੇ ਵਿੱਚ ਉਹੀ ਏਕ ਮੂਰਤ ਅਨੇਕ ਦਰਸ਼ਨ, ਅਨੇਕਤਾ ਵਿੱਚ ਉਸ ਏਕ ਮੂਰਤ ਦੇ ਦਰਸ਼ਨ ਹੋ ਰਹੇ ਹੈ, ਤੇ ਇਸ ਦਾ ਆਧਾਰ ਹੈ ਸਿਮਰਨ, ਸੇਵਾ ਜਿਹੜੀ ਹੈ ਉਹ ਸਿਮਰਨ ਦੇ ਵਿੱਚੋਂ ਜਨਮ ਲੈਂਦੀ ਹੈ, ਜੇਕਰ ਸਿਮਰਨ ਦੇ ਵਿੱਚੋਂ ਸੇਵਾ ਨੇ ਜਨਮ ਨਹੀਂ ਲਿਆ ਤਾਂ ਸਾਨੂੰ ਵਿਚਾਰਨਾ ਪਊਗਾ ਵੀ ਸਿਮਰਨ ਜਿਹੜਾ ਹੈਗਾ ਗੁਰੂ ਸਾਹਿਬ ਦੀ ਜੋ ਜਿਹੜੀ ਕੰਸੈਪਟ ਹੈ ਸਿਮਰਨ ਦਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ, ਉਹਨੂੰ ਦੁਬਾਰੇ ਵਿਚਾਰਨ ਦੀ ਲੋੜ ਹੈ। ਫਿਰ ਸਿਮਰਨ ਦਾ ਪਹਿਲਾਂ ਆਪਾਂ ਆਖਰੀ ਅਰਥ ਕਰੀਏ, ਸਿਮਰਨ ਦਾ ਹਾਂਜੀ
ਜੀ ਜੀ
ਸਿਮਰਨ ਦਾ
ਜੀ ਜਾਰੀ ਰੱਖੋ ਜੀ,
ਆਖਰੀ ਅਰਥ ਕਰੀਏ ਅਸੀਂ, ਕਿਉਂਕਿ ਸਾਨੂੰ ਭਾਵ ਅਰਥ ਜਾਣਨ ਤੋਂ ਪਹਿਲਾਂ ਅਨੁਭਵੀ ਸੋਝੀ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਖਰੀ ਅਰਥ ਦਾ ਮਤਲਬ ਪਤਾ ਹੋਣਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ, ਕਿਉਂਕਿ ਅੱਖਰ ਜਿਹੜੇ ਹੈ ਨਾ ਉਹ ਕਿਸੇ ਵਿਚਾਰਧਾਰਾ ਦੇ ਸੰਕੇਤਕ ਹੈ, ਪਹਿਲਾਂ ਵਿਚਾਰ ਆਉਂਦਾ ਹੈ ਇੱਕ, ਪਹਿਲਾਂ ਅੱਖਰ ਆਉਂਦਾ ਹੈ, ਸਾਨੂੰ ਇਸ ਚੀਜ਼ ਨੂੰ ਵਿਚਾਰਨ ਦੀ ਲੋੜ ਪੈਗੀ ਬਹੁਤ ਇੱਥੇ ਸਿਮਰਨ ਦੌਰਾਨ, ਖਾਸ ਕਰਕੇ ਜਦੋਂ ਵੀ ਸਿਮਰਨ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ, ਉਸ ਵੇਲੇ ਸਾਡੇ ਸਾਹਮਣੇ ਸੰਸਾਰ ਦੇ ਵਿੱਚ ਜੋ ਪ੍ਰਚਲਿਤ ਵਿਸ਼ਵਾਸ ਹੈ ਬਚਪਨ ਤੋਂ ਹੀ ਸਾਡੇ ਸਾਹਮਣੇ ਸਿਮਰਨ ਦੇ ਪ੍ਰਤੀ, ਉਹ ਇਕਦਮ ਸਾਡੇ ਸਾਹਮਣੇ ਆ ਜਾਂਦੇ ਹੈ ਕਿ ਸਿਮਰਨ ਨੂੰ ਅਸੀਂ ਮਤਲਬ ਜੋ ਦੇਖਦੇ ਹਾਂ ਉਹ ਕਿਸ ਐਂਗਲ ਤੋਂ ਦੇਖਦੇ ਹਾਂ ਜੋ ਸਮਾਜ ਵਿੱਚ ਪ੍ਰਚਲਿਤ ਹੈ। ਮਹਾਰਾਜ ਕਹਿੰਦੇ ਪਹਿਲਾਂ ਤਾਂ ਇਸਦਾ ਆਖਰੀ ਅਰਥ ਜਿਹੜਾ ਹੈਗਾ ਉਹ ਮਹਾਰਾਜ ਨੇ ਜੋ ਸਿਮਰਨ ਵਰਤਿਆ ਹੈਗਾ ਸੰਸਕ੍ਰਿਤ ਸ਼ਬਦ ਜਿਹੜਾ ਭਾਸ਼ਾ ਹੈਗੀ ਹੈ ਸਿਮਰਨ ਜਿਹੜਾ ਹੈਗਾ ਸਿਮਰਨ ਨੂੰ ਪੰਜਾਬੀ ਦੇ ਵਿੱਚ ਜੇ ਅਸੀਂ ਦੇਖੀਏ ਸਿਮਰਨ ਦਾ ਮਤਲਬ ਸੋਚਣਾ ਸਿਮਰਨ ਦਾ ਮਤਲਬ ਚੇਤੇ ਕਰਨਾ। ਹੁਣ ਅੰਮ੍ਰਿਤਸਰ ਦੀ ਧਰਤੀ ਤੇ ਹਮੇਸ਼ਾ ਚੇਤੇ ਚੇਤਾ ਸ਼ਬਦ ਵਰਤੇ ਹੈ ਤੈਨੂੰ ਚੇਤਾ ਨੀ ਆਉਂਦਾ ਉਹ ਚੇਤਾ ਕਰਨਾ ਜਿਸ ਨੂੰ ਸਿਰਜਣਹਾਰ ਮਾਲਕ ਨੂੰ ਅਸੀਂ ਭੁੱਲ ਗਏ ਹੈ ਜਿਹਨੇ ਕਵਣ ਮੂਲ ਤੇ ਕਵਣ ਦ੍ਰਿਸ਼ਟਾਇਆ ਸ੍ਰਿਸ਼ਟੀ ਨੂੰ ਸਾਜਿਆ ਜੋਤ ਰਾਖੀ ਤਾਂ ਤੂੰ ਜਗ ਮਾਇਆ ਉਸ ਮਾਲਕ ਨੇ ਜਿਹਨੇ ਸਾਡੀ ਸੇਵਾ ਦੇ ਵਿੱਚ ਸਾਡੀ ਪਾਲਣਾ ਦੇ ਵਿੱਚ ਪੰਜ ਤੱਤ ਲਾਏ ਹੋਏ ਹੈ ਉਸ ਪਰਮੇਸ਼ਵਰ ਨੂੰ ਜੋ ਦਿਨ ਰਾਤ ਸਾਡੀ ਪਾਲਣਾ ਕਰ ਰਿਹਾ ਹੈ ਸਾਡੇ ਅੰਦਰ ਗੁਣ ਵੀ ਕੋਈ ਨਹੀਂ ਹੈ ਉਹ ਨਿਰਗੁਣ ਆਰੇ ਪਾਲਦਾ ਭਾਈ ਦੇਹ ਨਥਾਵੇਂ ਥਾਂ ਉਸ ਪਰਮੇਸ਼ਵਰ ਨੂੰ ਅਸੀਂ ਭੁੱਲ ਗਏ ਹਾਂ ਹੁਣ ਚੇਤੇ ਕਰਨਾ ਹੈ ਸਿਮਰਨ ਦਾ ਮਤਲਬ ਚੇਤੇ ਕਰਨਾ ਸਿਮਰਨ ਦਾ ਮਤਲਬ ਜਿਵੇਂ ਉਰਦੂ ਚ ਕਹਿੰਦੇ ਯਾਦ ਕਰਨਾ
ਬਿਲਕੁਲ ਜੀ ਬਿਲਕੁਲ ਗੱਲ ਨੂੰ ਰੋਕ ਲਿਆ ਮੇਰੇ ਖਿਆਲ ਵਿੱਚ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਜੋ ਬਾਹਰ ਗਿਆ ਵਿਦੇਸ਼ ਗਿਆ ਉਹਨੂੰ ਯਾਦ ਕਰਦਾ ਹੈ ਤੇ ਜਿਵੇਂ ਕੋਈ ਪਤਨੀ ਆਪਣੇ ਪਤੀ ਤੋਂ ਦੂਰ ਰਹਿ ਰਹੀ ਹੈ ਉਹ ਯਾਦ ਕਰਦੀ ਹੈ, ਜਿਵੇਂ ਇੱਕ ਭੈਣ ਆਪਣੇ ਭਰਾ ਨੂੰ ਯਾਦ ਕਰਦੀ ਹੈ, ਜਾਂ ਇਹ ਕਹਿ ਲਓ ਕਿ ਗੁਰੂ ਸਾਹਿਬਾਨ ਦੇ ਵੇਲੇ ਵੀ ਉਹਨਾਂ ਦੇ ਜਿਹੜੇ ਸੇਵਕ ਸਨ ਉਹਨਾਂ ਨੂੰ ਯਾਦ ਕਰਦੇ ਸਨ, ਰਾਜਾ ਫਤਿਹ ਚੰਦ ਮਹਿਣੀ, ਉਹਦੀ ਰਾਣੀ ਕਿਸ਼ੋਰੀ ਦੇਵੀ ਬਾਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦੇ ਸਨ, ਤੇ ਭੈਣ ਨਾਨਕੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਸੀ। ਉਹ ਇੱਕ ਸਿਮਰਨ ਸੀ, ਮਤਲਬ ਇੱਕ ਯਾਦ ਕਰਨਾ। ਗੁਰਬਾਣੀ ਵਿੱਚ ਵੀ ਇਹਦਾ ਦਿੱਤਾ ਹੋਇਆ ਸਿਧਾਂਤ, ਊੜੇ ਊੜ ਆਵੇ ਸੈ ਕੋਸ਼ਾ, ਇਸ ਪਾਸੇ ਬਚਰੇ ਸ਼ਰਿਆ ਤਿਨ ਕਮਨ ਖਲਾਵੇ, ਕਮਨ ਛਡਾਵੇ ਮਨ ਮੈਂ ਸਿਮਰਨ ਕਰਿਆ। ਕੁੜੀਆਂ ਕਈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਉਂਦੀਆਂ ਸਾਹਿਬ ਏਰੀਆ ਵਗੈਰਾ ਤੋਂ, ਤੇ ਉਹ ਇੱਥੇ ਵਿੱਚ ਕੇ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ ਤੇ ਉਹਨਾਂ ਦੀ ਪਾਲਣਾ ਹੋ ਰਹੀ ਆ। ਮੇਰੇ ਖਿਆਲ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਇਹਦਾ ਭਾਵ ਜੇ ਦੁਨਿਆਵੀ ਤੌਰ ਤੇ ਲਈਏ ਤੇ ਸਿਮਰਨ ਦਾ ਇਹੋ ਹੀ ਆ ਕਿ ਚੇਤਾ ਕਰਨਾ, ਯਾਦ ਕਰਨਾ, ਬਾਰ ਬਾਰ ਉਸ ਚੀਜ਼ ਨੂੰ ਸਾਹਮਣੇ ਲਿਆਉਣਾ। ਜੀ ਸ਼ਮਸ਼ੇਰ,
ਹਾਂਜੀ ਠੀਕ ਹੈ। ਹੁਣ ਇਸ ਚੀਜ਼ ਨੂੰ ਜਦੋਂ ਸਾਡੇ ਸਾਹਮਣੇ ਇਹ ਗੱਲ ਕਲੀਅਰ ਹੋ ਗਈ ਵੀ ਇਹ ਜਿਹੜਾ ਅੱਖਰ ਵਰਤਿਆ ਗਿਆ ਹੈ ਇਹਦਾ ਮਤਲਬ ਹੈ ਚੇਤੇ ਕਰਨਾ। ਹੁਣ ਜਦੋਂ ਤੁਸੀਂ ਗੱਲ ਕਰੀ ਹੈ ਵੀ ਜਦੋਂ ਇੱਕ ਭੈਣ ਆਪਣੇ ਭਰਾ ਨੂੰ ਚੇਤਾ ਕਰਦੀ ਹੈ ਉਹਦਾ, ਤਾਂ ਭਰਾ ਦੇ ਗੁਣ, ਭਰਾ ਦਾ ਸੁਭਾਅ ਸਾਰਾ ਕੁਛ ਉਹਦੇ ਸਾਹਮਣੇ ਆ ਜਾਂਦਾ ਹੈ।
ਜੀ ਜੀ।
ਤੇ ਜਿਸ ਵੇਲੇ ਸਾਹਮਣੇ ਆਉਂਦਾ ਪਿਤਾ ਨੂੰ ਯਾਦ ਕਰਦਾ, ਬੱਚਾ ਯਾਦ ਕਰਦਾ ਪਿਤਾ ਨੂੰ, ਪਿਤਾ ਦੀਆਂ ਸਾਰੀਆਂ ਕੁਆਲਿਟੀ, ਸਾਰੇ ਗੁਣ, ਸੁਭਾਅ, ਸ਼ਖਸੀਅਤ ਸਾਹਮਣੇ ਆ ਜਾਂਦੀ ਹੈ ਔਰ ਮਨੁੱਖ ਦੇ ਅੰਦਰ ਅਨੇਕਾਂ ਹੀ ਫੈਲਾਂ ਖੁੱਲ ਜਾਂਦੀਆਂ ਹੈਗੀਆਂ ਤੇ ਉਸ ਦੇ ਮਨ ਨੂੰ ਪ੍ਰਭਾਵਿਤ ਕਰਦੀਆਂ।
ਜੀ।
ਤੇ ਉਹਦੇ ਕੋਲ ਸ਼ਬਦ ਵੀ ਨਹੀਂ ਹੁੰਦੇ ਆਪਣੇ ਪਿਤਾ ਦੇ ਲਈ ਵੀ ਮੇਰੇ ਪਿਤਾ ਮੈਨੂੰ ਸਕੂਲ ਛੱਡ ਕੇ ਆਉਂਦੇ ਸੀ, ਮੇਰੇ ਪਿਤਾ ਨੇ ਮੈਨੂੰ ਏਦਾਂ ਪਾਲਿਆ ਹੈ, ਮੈਨੂੰ ਇਹ ਸਮੱਸਿਆ ਆ ਗਈ ਸੀ, ਮੈਨੂੰ ਏਦਾਂ ਮੇਰਾ ਇਲਾਜ ਵੀ ਕਰਾਇਆ, ਏਦਾਂ ਮੇਰੀ ਨੌਕਰੀ ਲਈ ਪਿਤਾ ਨੇ ਇੰਨਾ, ਹੈ ਨਾ। ਉਹ ਪਿਤਾ ਦੇ ਗੁਣ ਸਾਰੇ ਸਾਹਮਣੇ ਆ ਜਾਂਦੇ ਆ ਔਰ ਫਿਰ ਅਖੀਰ ਤੇ ਪਿਤਾ ਨੂੰ ਪਿਤਾ ਦੀ ਦੇਣ ਜੋ ਹੈਗੀ ਹੈ ਇੰਨੀ ਵੱਡੀ ਜੀਵਨ ਦੇ ਵਿੱਚ ਪਿਤਾ ਦੇ ਗੁਣਾਂ ਤੋਂ ਇੰਨਾ ਪ੍ਰਭਾਵਿਤ ਹੋ ਕੇ ਫਿਰ ਪਿਤਾ ਨੂੰ ਮਿਲਣ ਨੂੰ ਦਿਲ ਕਰਦਾ ਹੈ।
ਜੀ ਜੀ।
ਇਸ ਕਰਕੇ ਮਤਲਬ ਜਦੋਂ ਅਸੀਂ ਕਿਸੇ ਨੂੰ ਚੇਤੇ ਕਰਦੇ ਆ, ਸਿਮਰਨ ਕਰਦੇ ਆ, ਯਾਦ ਕਰਦੇ ਆ, ਇੱਕ ਗੱਲ ਬੜੀ ਕਲੀਅਰ ਹੋ ਗਈ ਵੀ ਸਾਡੇ ਸਾਹਮਣੇ ਉਹਨਾਂ ਦਾ ਸੁਭਾਅ, ਉਹਨਾਂ ਦੇ ਗੁਣ,
ਜੀ ਜੀ,
ਜੋ ਕੁਆਲਿਟੀ ਹੈ, ਜੋ ਸ਼ਖਸੀਅਤ ਹੈ ਉਹ ਸਾਡੇ ਸਾਹਮਣੇ ਆ ਜਾਂਦੀ ਹੈ।
ਜੀ ਬਿਲਕੁਲ।
ਉਹਨਾਂ ਦੇ ਕੰਮ ਸਾਡੇ ਸਾਹਮਣੇ ਆ ਜਾਂਦੇ ਆ। ਜੀ
ਜੀ ਜੀ।
ਜੇਕਰ ਪਰਮੇਸ਼ਰ, ਹਾਂਜੀ, ਜੇ ਹੁਣ ਪਰਮੇਸ਼ਰ ਦੋਸਤ ਮਿੱਤਰ ਹੈ ਕੋਈ ਵੀ, ਉਹ ਕਹਿੰਦੇ ਜਦੋਂ ਆਪਾਂ ਕਈ ਵਾਰ, ਮੈਨੂੰ ਇੱਕ ਬੰਦਾ ਕੁਛ ਦਿਨ ਪਹਿਲਾਂ, 3-4 ਦਿਨ ਦੀ ਗੱਲ ਹੈ, ਕਹਿੰਦਾ ਜੀ ਫਲਾਣਾ ਮੈਨੂੰ ਰਾਤ ਨੂੰ ਫਲਾਣੇ ਦਾ ਨਾਮ ਸਾਹਮਣੇ ਆ ਗਿਆ, ਮੈਨੂੰ ਸਾਰੀ ਰਾਤ ਨੀਂਦ ਨੀ ਆਈ, ਮੈਂ ਕੀ ਗੱਲ ਹੋ ਗਈ? ਕਹਿੰਦੇ ਉਹਨੇ ਨਾ ਬੜੀਆਂ ਗਲਤੀਆਂ ਕੀਤੀਆਂ ਸੀ, ਉਹ ਬੜਾ ਮਤਲਬ ਇਸ ਤਰੀਕੇ ਨਾਲ ਉਹਨੇ ਨਜਾਇਜ਼ ਏਦਾਂ ਏਦਾਂ ਕੀਤਾ ਹੋਇਆ ਸੀ ਤੇ ਬੜੇ ਕਿਲੋ ਵੀ ਕਿਸੇ ਨਾਲ ਨਾ ਵਧੀਕੀਆਂ ਕੀਤੀਆਂ ਸੀ, ਮੈਨੂੰ ਬੜਾ ਕ੍ਰੋਧ ਆਈ ਗਿਆ ਕਹਿੰਦੇ, ਤੇ ਮੈਨੂੰ ਸਾਰੀ ਰਾਤ ਫਿਰ ਨੀਂਦ ਹੀ ਨੀ ਆਈ, ਇੱਕ ਵਾਰ ਨਾਮ ਉਹਦਾ ਮੇਰੇ ਸਾਹਮਣੇ ਆ ਗਿਆ, ਯਾਦ ਆ ਗਿਆ ਜਾਂ ਮੇਰੀ ਅੱਖ ਖੁੱਲੀ। ਮੀਨਸ ਜਦੋਂ ਵੀ ਕਿਸੇ ਦਾ ਨਾਮ ਸਾਹਮਣੇ ਆਉਂਦਾ ਹੈ, ਚੰਗੇ ਇਨਸਾਨ ਦਾ ਨਾਮ ਸਾਹਮਣੇ ਆਉਂਦਾ ਹੈ, ਸੰਸਾਰੀ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ, ਸਾਡੇ ਮਨ ਤੇ ਚੰਗਾ ਪ੍ਰਭਾਵ ਪਾਉਂਦਾ ਹੈ। ਜੇਕਰ ਕਿਸੇ ਗਲਤ ਇਨਸਾਨ ਦਾ ਨਾਮ ਸਾਡੇ ਸਾਹਮਣੇ ਆਉਂਦਾ ਹੈ ਤੇ ਉਹ ਨਾਮ ਜਿਹੜਾ ਹੈਗਾ ਸਾਡੇ ਮਨ ਦੇ ਉੱਤੇ ਉਹੋ ਜਿਹਾ ਹੀ ਗਲਤ ਪ੍ਰਭਾਵ ਪਾਉਂਦਾ ਹੈ। ਹੁਣ ਇੱਥੋਂ ਇੱਕ ਗੱਲ ਆਪਾਂ ਮਤਲਬ ਕਲੀਅਰ ਹੋ ਰਹੀ ਹੈ, ਮੈਨੂੰ ਲੱਗਦਾ ਹੈ ਕਿ ਜਿਹੜਾ ਨਾਮ ਹੈਗਾ, ਨਾਮ ਪਰਮੇਸ਼ਰ ਦੇ ਗੁਣਾਂ ਨੂੰ, ਜੇ ਸੰਸਾਰ ਦੇ ਵਿੱਚ ਆਪਾਂ ਇਹਨੂੰ ਸਮਝਿਆ ਹੈਗਾ ਕਿ ਨਾਮ ਦਾ ਮਤਲਬ ਜਿਹੜਾ ਸੁਭਾਅ ਦੀ, ਜਿਹੜਾ ਗੁਣਾਂ ਦੀ, ਜਿਹੜਾ ਸ਼ਖਸੀਅਤ ਦੀ, ਜਿਹੜਾ ਕਰੈਕਟਰ ਦੀ ਸੋਝੀ ਬਖਸ਼ਦਾ ਹੈ, ਚੇਤੇ ਕਰਾਉਂਦਾ ਹੈ, ਉਹਨੂੰ ਨਾਮ ਕਹਿੰਦੇ ਆ। ਹੁਣ ਅਸੀਂ ਨਾਮ ਸਿਮਰਨਾ ਹੈ ਪਰਮੇਸ਼ਰ ਦਾ। ਪਰਮੇਸ਼ਰ ਦਾ ਨਾਮ ਲੈਂਦਿਆਂ ਹੀ, ਪਰਮੇਸ਼ਰ ਦਾ ਨਾਮ ਲੈਂਦਿਆਂ ਹੀ ਪਰਮੇਸ਼ਰ ਦਾ ਸੁਭਾਅ, ਪਰਮੇਸ਼ਰ ਦੀ ਹਸਤੀ, ਪਰਮੇਸ਼ਰ ਦੇ ਗੁਣ, ਬੇਅੰਤ ਗੁਣ ਤੇਰੇ, ਉਹ ਜੋ ਗੁਰਬਾਣੀ ਦੇ ਵਿੱਚ ਸਾਨੂੰ ਬਾਰ ਬਾਰ ਦਰਸਾਏ ਗਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਿਮਰਨ ਨਹੀਂ ਹੁੰਦਾ, ਤੇ ਉਹ ਜਿਹੜੇ ਪਰਮੇਸ਼ਰ ਦੇ ਬੇਅੰਤ ਗੁਣ ਹੈ ਉਹ ਸਾਡੇ ਸਾਹਮਣੇ ਜੇਕਰ ਆ ਰਹੇ ਹੈ, ਇਹਦਾ ਮਤਲਬ ਸਿਮਰਨ ਹੋ ਰਿਹਾ ਹੈ। ਜੇ ਪਰਮੇਸ਼ਰ ਦੇ ਗੁਣ ਸਾਡੇ ਸਾਹਮਣੇ ਨਹੀਂ ਆ ਰਹੇ, ਪਰਮੇਸ਼ਰ ਦਾ ਸੁਭਾਅ ਸਾਡੇ ਸਾਹਮਣੇ ਨਹੀਂ ਆ ਰਿਹਾ, ਇਹਦਾ ਮਤਲਬ ਅੱਖਰ ਜਿਹੜਾ ਹੈਗਾ, ਜਦੋਂ ਅਸੀਂ ਗੱਲ ਆਉਂਦੀ ਹੈ ਸਿਮਰਨ ਦੀ, ਸਾਡੇ ਸਾਹਮਣੇ ਇੱਕ ਚੀਜ਼ ਆਉਂਦੀ ਹੈ ਵੀ ਅੱਖਰ ਨੂੰ, ਪਵਿੱਤਰ ਅੱਖਰ ਬਹੁਤ ਸਾਰੇ ਇਸ ਦੁਨੀਆਂ ਦੇ ਵਿੱਚ ਸਿਮਰਨ ਕਰ ਰਹੇ ਹੈ। ਕੋਈ ਵਾਹਿਗੁਰੂ ਸ਼ਬਦ ਦੇ ਨਾਲ ਸਿਮਰਨ ਕਰ ਰਿਹਾ ਹੈ, ਕੋਈ ਰਾਮ ਸ਼ਬਦ ਦੇ ਨਾਲ, ਹੈ ਨਾ, ਕੋਈ ਹਰ ਹਰ ਸ਼ਬਦ ਦੇ ਨਾਲ, ਹਰ ਹਰ ਨਿਤ ਕਰੇ ਰਸਨਾ ਕਿਹਾ ਕਿਸਨੇ ਜਾਣੀ, ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ, ਕੋਈ ਓਮ ਸ਼ਬਦ ਵਰਤਦਾ ਹੈ ਹੋਰ ਮਤਾਂ ਵਾਲੇ, ਮਤਲਬ ਪਰਮੇਸ਼ਰ ਦੇ ਅਲੱਗ ਅਲੱਗ ਜਿਹੜੇ ਗੁਣਾਂ ਦੇ ਆਧਾਰ ਤੇ ਰੱਖੇ ਹੋਏ ਨਾਮ, ਉਹਨਾਂ ਦੇ ਆਧਾਰ ਤੇ ਮਤਲਬ ਪਰਮੇਸ਼ਰ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਹ ਜਿਹੜੇ ਨਾਮ ਰੱਖੇ ਹੋਏ ਹੈ, ਜਦੋਂ ਅਸੀਂ ਗੁਰੂ ਸਾਹਿਬ ਨੂੰ ਪੁੱਛਦੇ ਹਾਂ, ਗੁਰੂ ਸਾਹਿਬ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਿਆ ਆਖੀ, ਜੋ ਪ੍ਰਤੱਖ ਅੱਖਾਂ ਦੇ ਨਾਲ ਜੋ ਪਰਮਾਤਮਾ ਦੇ ਗੁਣ ਦੇਖੇ ਉਹਨਾਂ ਨੇ, ਉਹਨਾਂ ਦੇ ਆਧਾਰ ਤੇ ਪਰਮੇਸ਼ਰ ਦੇ ਨਾਮ ਰੱਖੇ ਹੈ। ਹੁਣ ਇੱਥੇ ਥੋੜਾ ਜਿਹਾ ਸੂਖਮ ਜਿਹੜਾ ਹੈਗਾ ਨਾ, ਇਸ ਚੀਜ਼ ਨੂੰ ਸਮਝਣ ਦੇ ਲਈ ਥੋੜਾ ਜਿਹਾ ਧਿਆਨ ਦੀ ਲੋੜ ਹੈਗੀ ਹੈ। ਮਹਾਰਾਜ ਕਹਿੰਦੇ, ਮਹਾਰਾਜ ਦੀ ਬਾਣੀ ਦੱਸਦੀ ਹੈ, ਸਾਚੀ ਬਾਣੀ ਸੁੱਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ। ਜਿਹੜਾ ਨਾਮ ਹੈ ਇਹਦੀ ਮਾਂ ਹੈਗੀ ਹੈ, ਗੁਣ ਚੋਂ ਪੈਦਾ ਹੋਇਆ ਹੋਇਆ ਨਾਮ ਹੈ। ਤਬ ਸਰਬ ਨਾਮ ਕਥ ਹੈ ਕਵਨ, ਕਰਮ ਨਾਮ ਬਰਨਤ ਸੁਮਤ। ਜਿਹੜੇ ਵਰਣਨ ਕੀਤੇ ਹੈ ਪਰਮੇਸ਼ਰ ਦੇ ਕਿਰਤਮ ਨਾਮ, ਪਰਮੇਸ਼ਰ ਦੇ ਕੌਤਕ ਦੇਖ ਦੇਖ ਕੇ ਵਰਣਨ ਕੀਤੇ ਹੋਏ ਹੈ। ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਾਨੂੰ ਪਰਮਾਤਮਾ ਦੇ ਬੇਅੰਤ ਨਾਮ, ਬੇਅੰਤ ਗੁਣ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਾਂ ਦਾ ਵੀ ਗਿਆਨ, ਪਰਮੇਸ਼ਰ ਦਾ ਗਿਆਨ ਗੁਰੂ ਸਾਹਿਬ ਦੀ ਬਾਣੀ ਕਰਾਉਂਦੀ ਹੈ। ਹੁਣ ਅਸੀਂ ਫੇਰ ਭੁੱਲ ਜਾਂਦੇ ਹਾਂ ਦਿਨ ਦੇ ਵਿੱਚ, ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਪਰਮੇਸ਼ਰ ਦੇ ਗੁਣਾਂ ਦੀ, ਪਰਮੇਸ਼ਰ ਦੀ ਹਸਤੀ ਦੀ, ਜੋ ਅਚਲ ਮੂਰਤ ਹੈ ਉਸਦੀ ਹਸਤੀ ਦੀ, ਸਾਨੂੰ ਸੋਝੀ ਕਰਾਉਂਦੀ ਹੈ ਸਿਮਰਨ ਦੌਰਾਨ। ਇੱਕ ਤਾਂ ਅਸੀਂ ਜਦੋਂ ਅੱਖਰ ਦੇ ਰਿਪੀਟ ਕਰਨ ਨੂੰ, ਬਾਰ ਬਾਰ ਰਿਪੀਟ ਕਰਨ ਨੂੰ ਸਿਮਰਨ ਕਹਿੰਦੇ ਹਾਂ। ਦੂਜਾ ਪੱਖ ਇਹਦਾ ਹੈਗਾ ਸਿਮਰਨ ਦਾ, ਭਾਵੇਂ ਇਹਦੇ ਬੜੇ ਗਹਿਰੇ ਭੇਦ ਹੈ। ਅੱਖਰ ਨੂੰ ਬਾਰ ਬਾਰ ਰਿਪੀਟ ਕਰਦੇ ਹਾਂ ਅਸੀਂ, ਬਾਰ ਬਾਰ ਰਿਪੀਟ ਕਰਦੇ ਹਾਂ, ਇਹ ਗੁਰਮਤ ਅਨੁਸਾਰ ਸਿਮਰਨ ਹੈਗਾ ਵੀ ਹੈ ਤੇ ਗੁਰਮਤ ਅਨੁਸਾਰ ਸਿਮਰਨ ਫਿਰ ਨਹੀਂ ਵੀ ਹੈਗਾ। ਜਦੋਂ ਆਪਾਂ ਗੱਲ ਕਰਾਂਗੇ ਨਹੀਂ ਹੈਗਾ, ਉਸਦੇ ਪਿੱਛੇ ਕਾਰਨ ਇਹ ਹੈ ਕਿ ਜੇਕਰ ਅਸੀਂ ਪਿਤਾ ਦਾ ਨਾਮ ਲਈਏ, ਪਿਤਾ ਦਾ ਕੋਈ ਗੁਣ ਵੀ ਸਾਡੇ ਸਾਹਮਣੇ ਨਾ ਆਵੇ, ਇਹਦਾ ਮਤਲਬ ਉਸ ਮਨ ਤੇ ਪ੍ਰਭਾਵ ਹੀ ਨਹੀਂ ਪੈਣਾ
ਜੀ।
ਕਿਉਂਕਿ ਜੋ ਅੱਖਰ ਹੈ ਉਹ ਬਾਅਦ ਵਿੱਚ ਹੈ, ਉਸਦੇ ਪਿੱਛੇ ਵਿਚਾਰ ਹੈ, ਜਿਸ ਵਿਚਾਰ ਦਾ ਉਹ ਸੰਕੇਤਕ ਹੈ। ਅੱਖਰ ਨੂੰ ਬਾਰ ਬਾਰ ਰਿਪੀਟ ਕਰਨਾ ਸਿਮਰਨ ਹੈ, ਸਿਮਰਨ ਹੈ, ਇਹ ਸਿਮਰਨ ਹੈ। ਬਾਰ ਬਾਰ ਰਿਪੀਟ ਕਰਨਾ, ਬਾਰ ਬਾਰ ਚੇਤੇ ਕਰਨਾ, ਜੋ ਸਾਡੀਆਂ ਯਾਦਾਂ ਚੋਂ ਨਿਕਲ ਚੁੱਕਿਆ ਹੈ, ਨਿਕਲਦਾ ਹੈ, ਉਸਨੂੰ ਬਾਰ ਬਾਰ ਚੇਤੇ ਕਰਨਾ। ਪਰ ਜੇਕਰ ਉਹ ਚੇਤਾ ਹੀ ਨਹੀਂ ਕਰਾ ਰਿਹਾ ਪਰਮੇਸ਼ਰ ਦੇ ਗੁਣਾਂ ਦਾ, ਇਹਦਾ ਮਤਲਬ ਸਾਨੂੰ ਵਿਚਾਰਨ ਦੀ ਲੋੜ ਹੈ। ਦੂਜਾ ਸਿਮਰਨ ਕਹਿੰਦੇ ਹੈ ਕਿ ਪਰਮਾਤਮਾ ਦੇ ਗੁਣਾਂ ਦੇ ਵਿੱਚ ਮਗਨ ਹੋ ਜਾਣਾ, ਪਰਮੇਸ਼ਰ ਦਾ ਚਿੰਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋਂ ਅਨੁਭਵ ਪਾਇਆ। ਕਿਉਂਕਿ ਜੋ ਮਹਾਂਪੁਰਸ਼ਾਂ ਨੇ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਣ ਜੋ ਪੇਖਿਆ, ਕਿ ਜੋ ਉਹਨਾਂ ਨੇ ਅੱਖਾਂ ਨਾਲ ਦੇਖ ਕੇ ਸਾਨੂੰ ਦੱਸਿਆ ਹੈ ਪਰਮੇਸ਼ਰ ਦੇ ਗੁਣਾਂ ਬਾਰੇ, ਪਰਮੇਸ਼ਰ ਦੀ ਹਸਤੀ ਬਾਰੇ, ਹੁਣ ਅਸੀਂ ਉਹਨਾਂ ਅੱਖਾਂ ਦੀ, ਪਵਿੱਤਰ ਅੱਖਾਂ ਦੀ ਮਦਦ ਦੇ ਨਾਲ ਉਹ ਗੁਣਾਂ ਨੂੰ ਅਨੁਭਵ ਕਰਨਾ ਹੈ ਚਿੰਤਨ ਦੌਰਾਨ, ਸਿਮਰਨ ਦੌਰਾਨ। ਸਿਮਰਨ ਦੌਰਾਨ ਅਸੀਂ ਜੋ ਸਾਨੂੰ ਸਤਿਗੁਰਾਂ ਨੇ ਪਰਮੇਸ਼ਰ ਦੇ ਗੁਣ ਦੱਸੇ ਹੈ ਨਾ
ਜੀ,
ਉਹ ਗੁਣਾਂ ਦਾ ਚਿੰਤਨ ਕਰਕੇ ਅਸੀਂ ਉਹਨਾਂ ਨੂੰ ਅਨੁਭਵ ਕਰਨਾ ਹੈ ਸਿਮਰਨ ਦੌਰਾਨ। ਫਿਰ ਉਹ ਸਾਡੀ ਅੰਤਰ ਆਤਮਾ ਚੋਂ ਮਨ ਤੇ ਰਿਫਲੈਕਟ ਹੋਣਗੇ, ਫਿਰ ਸਾਨੂੰ ਸੁਣੂਗਾ ਬਿਨੇ ਕੰਨਾਂ ਤੋਂ। ਤੇ ਸਿਮਰਨ ਜਿਹੜਾ ਹੈਗਾ, ਸਿਮਰਨ ਦੇ ਵਿੱਚ ਹਾਂਜੀ
ਹਾਂਜੀ ਪਾਤਸ਼ਾਹ ਜੀ, ਅੱਗੇ ਥੋੜਾ ਜਿਹਾ, ਕਿਉਂਕਿ ਤੁਸੀਂ ਬੜੇ ਵਿਸਥਾਰ ਵਿੱਚ ਜਾ ਰਹੇ ਹੋ, ਕਿਉਂ ਆਪਾਂ ਥੋੜਾ ਜਿਹਾ ਇਹਨੂੰ ਸਟੈਪ ਵਾਈਜ਼ ਰੱਖਾਂਗੇ ਤੇ ਸਿਮਰਨ ਦੀ ਗੱਲ ਨੂੰ। ਤੁਸੀਂ ਬਹੁਤ ਸੋਹਣਾ ਦੱਸ ਰਹੇ ਹੋ, ਕਿਉਂਕਿ ਮਾਲਕ ਨੂੰ ਯਾਦ ਕਰਨਾ, ਇਹ ਕਹਿ ਲਓ ਵੀ ਤੂੰ ਹੀ ਤੂੰ ਕਹਿ ਨਾ, ਜਿਵੇਂ ਕਬੀਰ ਜੀ ਕਹਿੰਦੇ ਤੂੰ ਤੂੰ ਕਰਦਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਮਤਲਬ ਮੈਂ ਤਾਂ ਮਿਟ ਹੀ ਗਿਆ ਜਾਂ ਬਾਪਾ ਪਰ ਕਿਆ ਮਿਟ ਗਿਆ, ਤੇ ਕਹਿੰਦੇ ਮੇਰੀ ਤੇ ਕੋਈ ਹੋਣ ਦੀ ਰਹਿਗੀ, ਬਸ ਤੂੰ ਹੀ ਤੂੰ ਆ। ਜਾਂ ਅਕਾਲ ਦੋਸਤ ਵਿੱਚ ਮੇਰੇ ਖਿਆਲ ਚ 8-9 ਵਾਰ ਤੂੰ ਹੀ ਤੂੰ ਹੀ ਤੂੰ ਹੀ ਏਦਾਂ ਕਰਕੇ ਵਰਣਨ ਕੀਤਾ ਹੋਇਆ। ਮੇਰੇ ਖਿਆਲ ਚ ਉਹਨੂੰ ਯਾਦ ਕਰਨਾ, ਜਿਹੜੀ ਸੋਹਣੀ ਤੁਸੀਂ ਗੱਲ ਦੱਸੀ ਹੈ। ਤੇ ਆਪਾਂ ਅਗਲੀ ਗੱਲ ਜੇ ਸਿਮਰਨ ਬਾਰੇ ਕਰਨੀ ਚਾਹਾਂਗੇ, ਕਿਉਂਕਿ ਜੇ ਸਟੈਪ ਵਾਈਜ਼ ਸੰਗਤਾਂ ਤੱਕ ਸਾਡੀ ਗੱਲ ਪਹੁੰਚ ਸਕੇ ਤਾਂ ਬਹੁਤ ਹੀ ਚੰਗੀ ਲੱਗੇਗੀ। ਮੈਂ ਇਹ ਪੁੱਛਣਾ ਚਾਹਾਂਗਾ ਕਿ ਸਿਮਰਨ ਦੀ ਵੈਸੇ ਯੁਕਤੀ ਕੀ ਆ, ਕੋਈ ਤਰੀਕਾ ਕੋਈ ਢੰਗ ਹੈ ਕਿ ਕਿਸੇ ਤਰ੍ਹਾਂ ਵੀ, ਜਿਵੇਂ ਤੁਸੀਂ ਦੱਸਿਆ ਹਰ ਇੱਕ ਮਤ ਦੇ ਲੋਕ ਆਪਣੇ ਆਪਣੇ ਹਿਸਾਬ ਨਾਲ ਸਿਮਰਨ ਕਰਦੇ ਆ, ਕੋਈ ਵਿਸ਼ੇਸ਼ ਗੱਲ ਜਾਂ ਵਿਸ਼ੇਸ਼ ਯੁਕਤੀ ਹੋਏ ਤਾਂ ਉਹ ਜ਼ਰੂਰ ਸੰਗਤਾਂ ਨਾਲ ਸਾਂਝੀ ਕਰੋ।
ਹਾਂਜੀ, ਇਹ ਜੁਗਤੀ ਤਾਂ ਮਹਾਰਾਜ ਨੇ ਬਾਰ ਬਾਰ ਸਾਨੂੰ, ਜਿਹੜੀ ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿਰੀ ਦਾ ਭਾਵ ਹੈ, ਦੂਜਾ ਇੱਕ ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਸੰਜਮੋ ਕਿਆ ਬ੍ਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਭਾਵ ਭਗਤ। ਇਹ ਬਿਲਕੁਲ ਜੁਗਤੀ ਦੀ ਬੜੀ ਇੱਕ ਵਿਸ਼ੇਸ਼ ਮਹੱਤਤਾ ਹੈਗੀ ਹੈ ਜੋ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਦੱਸੀ ਗਈ ਹੈ। ਚਲੋ, ਜਦੋਂ ਅਸੀਂ ਵੀ ਗੁਰੂ ਸਾਹਿਬ ਦੇ ਗੁਣ ਵਿਚਾਰੇ ਗਿਆਨੀ ਸੋਏ, ਇਹਦੇ ਵਿੱਚ ਅਸੀਂ ਜ਼ਬਾਨ ਤੋਂ ਬੋਲਦੇ ਹਾਂ, ਮਤਲਬ ਪਹਿਲਾਂ ਤਾਂ ਜੀਵਤ ਨੂੰ ਸ਼ੁਰੂ ਕਰਦੇ ਹਾਂ, ਜੀਵਾ ਬੋਲਦੇ ਹਾਂ, ਤੇ ਫਿਰ ਜਦੋਂ ਉਹ ਪਵਿੱਤਰ ਅੱਖਰ ਨੂੰ ਬੋਲਦੇ ਹਾਂ, ਅਸੀਂ ਫਿਰ ਕੰਨਾਂ ਰਾਹੀਂ ਉਸ ਦਾ ਅੱਖਰ ਨਹੀਂ ਅੱਖਰ ਦਾ ਅਰਥ ਅਤੇ ਭਾਵ ਅਰਥ ਦਾ ਮੈਸੇਜ ਸਾਡਾ ਮੰਨ ਲੈਂਦਾ। ਅੱਖਰ ਦੇ ਜੋ ਭਾਵ ਹੈਗੇ ਆ ਉਸ ਭਾਵ ਮਨ ਨੇ ਲੈਣਾ ਸੀ, ਜਵਾਨ ਬੋਲਣਾ, ਬਾਰ ਬਾਰ ਮਨ ਨੂੰ ਜਗਾਉਣਾ ਸੀ ਇਸ ਚੀਜ਼ ਦੇ ਨਾਲ। ਫੇਰ ਜਿਹੜਾ ਸਿਮਰਨ ਨੂੰ ਜਦੋਂ ਜਿਉਂ ਜਿਉਂ ਮਤਲਬ ਸਾਡੇ ਮਨ ਦੇ ਕੋਲੋਂ ਮੈਸੇਜ ਜਾ ਰਿਹਾ ਹੈ, ਸਾਡੇ ਜਿਹੜਾ ਮਨ ਹੈਗਾ ਹੁਣ ਉਸ ਪਰਮੇਸ਼ਰ ਦੇ ਗੁਣ ਦੇ ਵਿੱਚ ਅੱਖਰ ਤੋਂ ਅੱਗੇ ਵੱਧ ਕੇ, ਅੱਖਰ ਤੋਂ ਅੱਗੇ ਜਿਵੇਂ ਸਾਡਾ ਏਅਰਪੋਰਟ ਤੇ ਬਾਹਰ ਲਿਖਿਆ ਹੁੰਦਾ ਨਾ, ਲਾਈਨ ਆ ਜਾਂਦੀ ਹੈ ਏਅਰਪੋਰਟ ਦੀ, ਐਰੋ ਦੇ ਦਿੰਦੇ ਹਾਂ, ਹੁਣ ਅਸੀਂ ਉਸ ਅੱਖਰ ਤੋਂ ਸੰਕੇਤ ਲੈ ਕੇ ਅੰਦਰ ਵੜ ਜਾਂਦੇ, ਕਿਉਂਕਿ ਅਸੀਂ ਇਸ ਨਾਮ ਦੇ ਜਹਾਜ਼ ਦੇ ਉੱਤੇ ਚੜ ਕੇ ਅਸੀਂ ਆਪਣੇ ਪਿਤਾ ਕੋਲ ਜਾਣਾ। ਫਿਰ ਅਸੀਂ ਅੱਖਰ ਦੇ ਵਿੱਚ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ, ਅੱਖਰ ਤੋਂ ਅੱਗੇ ਵੱਧ ਕੇ ਜੋ ਅੱਖਰ ਦੇ ਵਿੱਚ ਤੱਤ ਹੈ ਜਿਸ ਦੇ ਲਈ ਅੱਖਰ ਵਰਤਿਆ ਗਿਆ ਹੈ, ਫਿਰ ਅਸੀਂ ਉਧਰ ਨੂੰ ਜਿਉਂ ਜਿਉਂ ਵਧਣਾ ਸ਼ੁਰੂ ਕਰਦੇ ਹਾਂ ਤਾਂ ਮਾਲਕ ਦੀ ਕਿਰਪਾ ਦੇ ਨਾਲ ਫਿਰ ਸਾਡੀ ਜਵਾਨ ਬੰਦ ਹੋਣਾ ਸ਼ੁਰੂ ਹੋ ਜਾਂਦੀ ਹੈ, ਸਾਡੀ ਸੁਰਤੀ ਜਿਹੜੀ ਹੈਗੀ ਹੈ ਫਿਰ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਜੁੜਨੀ ਸ਼ੁਰੂ ਹੋ ਜਾਂਦੀ ਹੈ, ਫਿਰ ਸਾਡੀ ਜਵਾਨ ਜਿਹੜੀ ਹੈ ਉਸ ਵੇਲੇ ਹੌਲੀ ਹੌਲੀ ਬੰਦ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਦਿਨ ਜੇਵਾ ਜੋ ਜਪੈ ਹਿਆਏ ਕੋਈ ਜਾਣੇ ਕੈਸਾ ਨੋ। ਪਹਿਲਾਂ ਸਾਡੀ ਸੁਰਤੀ ਨਹੀਂ ਟਿਕਦੀ, ਪਹਿਲਾਂ ਸਾਡੀ ਸੁਰਤੀ ਨਹੀਂ ਟਿਕਦੀ
ਜੀ ਜੀ। ਮੈਂ ਸੰਖੇਪ ਜੇ ਕਰਦੇ ਹਾਂ ਸਰੋਤਿਆਂ ਤੱਕ ਤੁਹਾਡੀ ਗੱਲ ਨੂੰ, ਤੇ ਮੈਂ ਇਹ ਸਮਝਦਾ ਜੋ ਤੁਸੀਂ ਦੱਸ ਰਹੇ ਹੋ ਕਿ ਪਹਿਲਾ ਸਟੈਪ ਇਹ ਹੈ ਕਿ ਉਚਾਰਨ ਜਾਂ ਸੁਣਨਾ, ਮਤਲਬ ਸ਼ਬਦਾਂ ਦੇ ਚੱਕਰਾਂ ਦੇ ਵਿੱਚ ਜਾਣ ਦਾ। ਤੇ ਜਦੋਂ ਜਿਹੜਾ ਦੂਸਰਾ ਸਟੈਪ ਤੁਸੀਂ ਦੱਸਿਆ ਉਹਦਾ ਭਾਵ ਹੈ ਕਿ ਬੰਦੇ ਦਾ ਧਿਆਨ ਟਿਕ ਜਾਂਦਾ ਮਾਲਕ ਦੇ ਗੁਣਾਂ ਦੇ ਵਿੱਚ, ਜੀ ਇਵੇਂ ਹੀ ਹੈ ਨਾ ਸੰਖੇਪ ਸਿੰਘ ਜੀ? ਜੀ
ਹਾਂਜੀ ਹਾਂਜੀ, ਬਸ ਫਿਰ ਅੰਤਰ ਆਤਮਾ ਤੋਂ ਮਨ ਤੇ ਰਿਫਲੈਕਟ ਹੁੰਦਾ ਹੈ ਤੇ ਅਨੁਭਵ ਜੀ ਦੇ ਚਿੰਨਤ ਚੇਤਨ ਰੰਜਨ ਲਾਇਆ ਕਹੋ ਕਬੀਰ ਤੋਂ ਅਨੁਭਵ ਪਾਇਆ, ਫਿਰ ਉਹ ਅਨੁਭਵ ਜਿਹੜੇ ਗੁਣ ਦਾ ਮਹਾਰਾਜ ਨੇ ਕੀਤਾ ਹੈਗਾ ਸਾਨੂੰ ਕਰਾਉਣਾ ਚਾਹੁੰਦੇ ਹੈ, ਫਿਰ ਸੁਰਤੀ ਦੇ ਵਿੱਚ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ। ਹਾਂਜੀ, ਫਿਰ ਇਹ ਸਾਡੀ ਬਾਣੀ ਪੜ੍ਹਦੇ ਹਾਂ ਤਾਂ ਸਿਮਰਨ ਬਾਣੀ ਕਰਾਉਂਦੀ ਹੈ ਸਾਨੂੰ। ਹਾਂਜੀ
ਜੀ ਜੀ, ਤੇ ਮੈਂ ਸਰੋਤਿਆਂ ਨੂੰ ਦੱਸਦਾ ਕਿ ਭਾਜੀ ਸ਼ਮਸ਼ੇਰ ਸਿੰਘ ਬੜੀ ਸੋਹਣੀ ਗੁਰਮਤ ਵਿਚਾਰਾ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਤੇ ਨਾਲ ਹੀ ਆਪਾਂ ਸਿਮਰਨ ਤੇ ਜੇ ਭਾਜੀ ਸਰਬਜੀਤ ਸਿੰਘ ਜੀ ਜੋ ਸਾਨੂੰ ਪਟਿਆਲੇ ਤੋਂ ਸਾਡੇ ਨਾਲ ਬੈਠਦੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ, ਤੇ ਨਾਲ ਉਹਨਾਂ ਨੂੰ ਇਹ ਬੇਨਤੀ ਮੈਂ ਕਰਦਾ ਕਿ ਇੱਕ ਸ਼ਬਦ ਸਿਮਰਨ ਬਾਰੇ ਜ਼ਰੂਰ ਕਰਨ ਲਾ ਦੇਣ ਤਾਂ ਕਿ ਸੰਗਤਾਂ ਦਾ ਥੋੜਾ ਜਿਹਾ ਗੁਰਬਾਣੀ ਵੱਲ ਵੀ ਧਿਆਨ ਹੋਵੇ, ਤੇ ਫਿਰ ਅਸੀਂ ਆਪਣੀ ਗੱਲ ਨੂੰ ਅੱਗੇ ਜਾਰੀ ਰੱਖਾਂਗੇ। ਇੱਕ ਸ਼ਬਦ ਆਓ ਸਰਵਣ ਕਰਦੇ ਹਾਂ ਸਿਮਰਨ ਬਾਰੇ, ਤੇ ਉਸ ਤੋਂ ਬਾਅਦ ਆਪਣੀ ਗੱਲ ਜਾਰੀ ਰੱਖਾਂਗੇ। ਸੋ
ਪ੍ਰਭ ਕਾ ਸਿਮਰਨ ਸਭ ਤੇ ਊਚਾ, 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 ਪ੍ਰਭ ਕੈ ਸਿਮਰਨ ਕੁਦਰੈ ਮੂਚਾ, ਪ੍ਰਭ ਕੈ ਸਿਮਰਨ ਕੁਦਰੈ ਮੂਚਾ, ਪ੍ਰਭ ਕਾ ਸਿਮਰਨ ਉਹ ਸਭ ਤੇ ਊਚਾ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਸਭ ਤੇ ਊਚਾ। ਕ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਪੂਜੈ ਬਾਬ ਕੈਸੇ ਮਰਨ ਸਭ ਕਿਚ ਸੂਜੈ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਤਰੇ ਮੋਚਾ ਪ੍ਰਭ ਕੈ ਸਿਮਰਨ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ
ਜੀ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੁੜੇ ਹੋਏ ਸਤਸੰਗੀ ਰੂਪੀ ਸਰੋਤਿਆਂ ਨਾਲ ਫਿਰ ਤੋਂ ਜੀ ਆਇਆਂ ਵੈਲਕਮ ਤੇ ਅੱਜ ਦੇ ਗੁਰਮਤ ਵਿਚਾਰਾਂ ਦੇ ਪ੍ਰੋਗਰਾਮ ਵਿੱਚ ਮੈਂ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਤੇ ਸਾਡੇ ਨਾਲ ਆਸਟ੍ਰੇਲੀਆ ਦੇ ਦੌਰੇ ਤੇ ਗਏ ਹੋਏ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭੂ ਆਸਰਾ ਟਰਸਟ ਵਾਲੇ ਅੱਜ ਅਸੀਂ ਸਿਮਰਨ ਦੀਆਂ ਗੱਲਾਂ ਕਰ ਰਹੇ ਹਾਂ ਸਿਮਰਨ ਦੀਆਂ ਬਰਕਤਾਂ ਕੀ ਨੇ ਲੋੜ ਕੀ ਹੈ ਤੇ ਜਦੋਂ ਅਸੀਂ ਇਸ ਗੱਲ ਨੂੰ ਅੱਗੇ ਤੋਰਨਾ ਹੈ ਤਾਂ ਮੇਰੇ ਖਿਆਲ ਵਿੱਚ ਇੱਕ ਬੜਾ ਵੱਡਾ ਸਵਾਲ ਸਾਡੇ ਮਨਾਂ ਵਿੱਚ ਹਿਰਦਿਆਂ ਵਿੱਚ ਪੈਦਾ ਹੋ ਜਾਂਦਾ ਹੈ ਕਿ ਸਿਮਰਨ ਤਾਂ ਗੁਰੂ ਸਾਹਿਬ ਨੇ ਸਮਝਾ ਦਿੱਤਾ ਤੇ ਪਰ ਸਾਡਾ ਮਨ ਕਿਉਂ ਨੀ ਟਿਕਦਾ ਸ਼ਮਸ਼ੇਰ ਸਿੰਘ ਜੀ ਸਾਡੇ ਜਿਹੜੇ ਮਨ ਦੀ ਅਵਸਥਾ ਵਾ ਇਹ ਸਿਮਰਨ ਵਿੱਚ ਇਹਦਾ ਟਿਕਾਓ ਕਿਵੇਂ ਹੋ ਸਕਦਾ ਹੈ ਕਿਉਂਕਿ ਮਨ ਨੂੰ ਅਸੀਂ ਸਮਝਾਉਣਾ ਹੈ ਮਨ ਨੂੰ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਇਹ ਮੂਲ ਨੂੰ ਵੀ ਪਛਾਣਦਾ ਹੈ ਮਨ ਆਪਾਂ ਤੁਸੀਂ ਵੀ ਮੈਡੀਕਲ ਸਾਇੰਸ ਨਾਲ ਜੁੜੇ ਤੋਂ ਮੈਂ ਵੀ ਤੇ ਅਸੀਂ ਜਿੰਨੇ ਅਲਟਰਾਸਾਊਂਡ ਸੀ ਟੀ ਸਕੈਨ ਐਮ ਆਰ ਆਈ ਜੋ ਵੀ ਦੇਖਦੇ ਹਾਂ ਐਕਸਰੇ ਦੇਖਦੇ ਹਾਂ ਉਹਨਾਂ ਚ ਮਨ ਨਾਂ ਦਾ ਆਰਗਨ ਕਦੀ ਦਿਸਿਆ ਨਹੀਂ ਆ ਇਹ ਮਨ ਹੈ ਕੀ ਤੇ ਮਨ ਇਹ ਜਿਹੜਾ ਟਿਕਦਾ ਕਿਉਂ ਨਹੀਂ ਆ ਇਸ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਜੀ
ਹਾਂਜੀ ਹਾਂਜੀ ਇਹ ਬਹੁਤ ਵੱਡਾ ਸਵਾਲ ਹੈ ਜੀ ਵੈਸੇ ਮਨ ਦੇ ਸੰਬੰਧ ਦੇ ਵਿੱਚ ਕਿ ਮਨ ਜਿਹੜਾ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਵੀ ਇਹ ਜਿਹੜੀਆਂ ਥੋਟਸ ਦਾ ਇੱਕ ਇਹਨਾਂ ਨੂੰ ਜਦੋਂ ਜ਼ਿਆਦਾਤਰ ਦੇਖਦੇ ਆ ਤੇ ਕਹਿੰਦੇ ਇੱਕ ਸਾਡੀਆਂ ਡਰਾਈਵਿੰਗ ਫੋਰਸਿਸ ਜਿਹੜੀਆਂ ਹੈਗੀਆਂ ਸਾਡੇ ਇੱਕ ਖਿਆਲਾਂ ਦਾ ਵਿਚਾਰਾਂ ਦਾ ਜਿਹੜਾ ਸਮੂਹ ਹੈਗਾ ਇਹ ਤੇ ਇਹ ਮਤਲਬ ਜਦੋਂ ਵੀ ਕਹਿੰਦੇ ਵੀ ਚੰਗਾ ਖਿਆਲ ਸਾਡੇ ਸਾਹਮਣੇ ਆਉਂਦਾ ਗੁਰੂ ਸਾਹਿਬ ਦੀ ਬਾਣੀ ਦਾ ਪਹਿਲੀ ਗੱਲ ਤਾਂ ਇਹ ਆਪਣੀਆਂ ਕਾਮ ਦੀਆਂ ਕ੍ਰੋਧ ਦੀਆਂ ਲੋਭ ਦੀਆਂ ਮੋਹ ਦੀਆਂ ਹੰਕਾਰ ਦੀਆਂ ਫੌਜਾਂ ਲੈ ਕੇ ਪਹੁੰਚ ਜਾਂਦਾ ਸਾਨੂੰ ਜੇ ਕੋਈ ਚੰਗਾ ਖਿਆਲ ਆਵੇ ਤਾਂ ਚੰਗਾ ਖਿਆਲ ਜਿਹੜਾ ਹੈਗਾ ਚੰਗਾ ਸੋਚ ਵੀ ਆ ਜਾਵੇ ਪਰ ਚੰਗਾ ਸੋਚ ਕੇ ਚੰਗਾ ਕਰਨ ਦੇ ਵਿੱਚ ਰੁਕਾਵਟ ਬਣ ਜਾਂਦਾ
ਜੀ
ਇਹ ਤੇ ਇਹ ਜਿਹੜਾ ਰੁਕਾਵਟ ਬਣਦਾ ਹੈ ਜਾਂ ਪਹਿਲੀ ਗੱਲ ਵੱਡਾ ਸਵਾਲ ਇਹ ਹੁੰਦਾ ਹੈ ਕਿ ਮਨ ਟਿਕਦਾ ਹੀ ਨਹੀਂ ਹੈਗਾ ਮਨ ਆਉਂਦਾ ਹੀ ਨਹੀਂ ਹੈਗਾ ਗੁਰੂ ਸਾਹਿਬ ਦੇ ਜਿਹਨੂੰ ਬਾਣੀ ਪੜ੍ਹਨ ਲੱਗਦੇ ਹਾਂ ਅਸੀਂ ਸਿਮਰਨ ਕਰਦੇ ਹਾਂ ਜਿੱਥੋਂ ਅਸੀਂ ਇਹਨੂੰ ਪਰਮ ਆਨੰਦ ਵਿੱਚ ਜਿੱਥੋਂ ਇਹਨੇ ਜਾਣਾ ਸੀ ਜਿਹਨਾਂ ਨੂੰ ਧੋਣਾ ਸੀ ਸ਼ਬਦ ਦੁਆਰਾ ਮਨ ਧੋਵੋ ਸ਼ਬਦ ਲਾਗੂ ਹਰ ਸਿੰਘ ਨੂੰ ਚਿੱਤ ਲਾਏ ਤੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਮਨ ਜਿਹੜਾ ਪਹਿਲੀ ਗੱਲ ਤਾਂ ਜਦੋਂ ਅਸੀਂ ਭਗਤੀ ਕਰਨੀ ਹੈ ਤਾਂ ਸਾਡਾ ਜਿਹੜੇ ਅੰਦਰ ਨਾ ਗੁਣ ਜਿਹੜੇ ਹੈਗੇ ਬਿਨ ਗੁਣ ਕੀਤੇ ਭਗਤ ਨਾ ਹੋਏ ਸਿਮਰਨ ਜਿਹੜਾ ਕਰਨਾ ਤੁਹਾਡੇ ਅੰਦਰ ਜੇ ਗੁਣ ਨਹੀਂ ਹੈਗੇ ਮਨਮੁੱਖ ਬਣ ਕੇ ਆਪਾਂ ਸਾਰਾ ਦਿਨ ਕੰਮ ਕਰਾਂਗੇ ਕਹਿੰਦੇ ਫਿਰ ਜਿੰਨਾ ਮਰਜ਼ੀ ਹਰ ਹਰ ਕਰੀ ਜਾਈਏ ਵਾਹਿਗੁਰੂ ਵਾਹਿਗੁਰੂ ਕਰੀਏ ਮਹਾਰਾਜ ਕਹਿੰਦੇ ਮਨ ਮੁੱਖ ਹਰ ਹਰ ਕਰ ਸਕੇ ਮਹਿਲ ਨਾ ਸਕੀ ਧੋਏ
ਜੀ
ਤੇ ਬਹੁਤ ਲੰਬਾ ਗਏ ਸ਼ਬਦ ਹੈਗਾ ਇੰਨਾ ਆਪਣੇ ਕੋਲ ਟਾਈਮ ਨੀ ਇਸ ਵੇਲੇ ਤੇ ਆਪਾਂ ਗੱਲ ਕਰਦੇ ਸੀ ਵੀ ਇਹ ਮਨ ਕਿੱਥੇ ਹੈ ਆਉਂਦਾ ਕਿਉਂ ਨੀ ਹਾਜ਼ਰ ਕਿਉਂ ਨੀ ਹੁੰਦਾ ਉਸ ਵੇਲੇ ਇੱਧਰ ਉੱਧਰ ਕਿਉਂ ਭੱਜਦਾ ਹੈ ਮਹਾਰਾਜ ਕਹਿੰਦੇ ਜੋ ਜੋ ਕਰਮ ਕੀ ਉਹ ਲਾਲਚ ਲੱਗ ਤਹਿਤ ਆਪ ਬੰਧਾਇਓ ਆਵੇ ਕਿੱਦਾਂ ਕਹਿੰਦੇ ਤਾਂ ਲਾਲਚ ਦੀਆਂ ਬੇੜੀਆਂ ਜਿਹੜੀਆਂ ਗੱਲ ਨੂੰ ਪਈਆਂ ਹੋਈਆਂ ਨਾ ਮਨ ਦੇ ਇਹਨਾਂ ਦੇ ਵਿੱਚ ਬੰਨਿਆ ਹੋਇਆ ਹੈ। ਨਾਨਕ ਔਗਣ ਜੇਤੜੇ, ਜਿਹੜੇ ਔਗਣਾਂ ਦੇ ਆਧਾਰ ਤੇ ਸਾਰਾ ਦਿਨ ਅਸੀਂ ਕੰਮ ਕਰਦੇ ਹਾਂ, ਨਾ ਮਤਲਬ ਸਾਡੇ ਅੰਦਰ ਉਹ ਦਇਆ ਤੇ ਨਾ ਸਾਡੇ ਅੰਦਰ ਉਹ ਸੱਚ ਹੈ, ਨਾ ਸਮਦ੍ਰਿਸ਼ਟੀ ਹੈ, ਨਾ ਇਮਾਨਦਾਰੀ ਹੈ, ਨਾ ਪ੍ਰੇਮ ਹੈ, ਨਾ ਨਿਡਰਤਾ ਹੈ, ਨਾ ਨਿਰਵੈਰਤਾ। ਇਹ ਸਾਰੇ ਗੁਣ ਪਰਮੇਸ਼ਰ ਦੇ ਜਿਹੜੇ ਹੈਗੇ ਹੈ, ਪਰਮੇਸ਼ਰ ਨੂੰ ਪਰਮੇਸ਼ਰ ਦੇ ਗੁਣ ਪਾਉਂਦੇ ਹੈ, ਹਰ ਕੇ ਗੁਣ ਹਰ ਭਾਮ ਦੇ ਅਸੀਂ ਗੁਰੂ ਤੇ ਪਾਏ। ਤੇ ਜਿਹੜਾ ਮਨ ਹੈਗਾ, ਮਨ ਨੂੰ ਤਾਂ ਜੰਜੀਰਾਂ ਦੇ ਨਾਲ ਅਸੀਂ ਜੋ ਕਰਮ ਕਰਦੇ ਹਾਂ ਉਹਨਾਂ ਜੰਜੀਰਾਂ ਦੇ ਨਾਲ ਮਨ ਬੰਨ ਹੋ ਜਾਂਦਾ। ਮਨ ਉੱਥੇ ਹੀ ਜਾਂਦਾ ਜਿੱਥੇ ਦਿਨ ਦੇ ਵਿੱਚ ਲਾਲਚ ਅਧੀਨ ਕੀਤੇ ਹੋਏ ਕੰਮ ਹੁੰਦੇ ਆ। ਝੂਠ ਬੋਲ ਕੇ ਕੰਮ ਕਰ ਲਿਆ, ਮਨ ਦੇ ਵਿੱਚ ਬਾਰ ਬਾਰ ਆਈ ਜਾਊਗਾ, ਮਨ ਚ ਬਾਰ ਬਾਰ ਆਈ ਜਾਊਗਾ ਇਸ ਝੂਠ ਦਾ, ਕਿਤੇ ਪਤਾ ਨਾ ਲੱਗ ਜਾਵੇ ਕਿਸੇ ਨੂੰ ਜੋ ਗਲਤ ਕੰਮ ਦਿਨ ਦੇ ਵਿੱਚ ਕੀਤਾ, ਕਿਤੇ ਕਿਸੇ ਨੂੰ ਪਤਾ ਨਾ। ਮਤਲਬ ਇਸ ਕਰਕੇ ਸਾਨੂੰ ਦਿਨ ਦੇ ਵਿੱਚ ਜੋ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਦੀ ਬਾਣੀ ਦਾ, ਜੋ ਸਾਨੂੰ ਸੁਨੇਹਾ ਹੁਕਮ ਹੈ, ਤਤ ਭਾਵ ਹੈ, ਉਸ ਗਿਆਨ ਦੇ ਵਿੱਚ ਧਿਆਨ ਪਾ ਕੇ ਜਿਵੇਂ ਜਿਵੇਂ ਅਸੀਂ ਕਰਮ ਕਰਾਂਗੇ ਤੇ ਫਿਰ ਜਦੋਂ ਵੀ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਬੈਠਾਂਗੇ ਉਸੇ ਵੇਲੇ ਮਨ ਸਾਡਾ ਜਿਹੜਾ ਹੈਗਾ ਬਾਣੀ ਦੇ ਵਿੱਚ ਜੁੜ ਜਾਏਗਾ, ਸਾਨੂੰ ਔਗੁਣ ਛੱਡਣੇ ਪੈਣਗੇ।
ਜੀ ਜੀ, ਦੋਸਤੋ ਗੱਲ ਤੁਸੀਂ ਦੱਸ ਰਹੇ ਹੋ ਤੇ ਸਿਮਰਨ ਦੇ ਲਈ ਕਈ ਵਾਰ ਬੰਦਾ ਕਰਮਾਂ ਜਾਂ ਕਰਮ ਕਾਂਡਾਂ ਦੇ ਵਿੱਚ ਪੈ ਜਾਂਦਾ। ਜਿਵੇਂ ਮੈਂ ਇਹ ਕਹਿ ਲਓ ਕਿ ਗੁਰਬਾਣੀ ਵਿੱਚ ਵੀ ਇਹ ਦੱਸਿਆ, ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਓ ਕਰਤੇ ਦਾ ਨਿਮਖ ਸਿਮਰਤ ਜੇ ਛੂਟੇ। ਗੁਰਬਾਣੀ ਨੇ ਤਾਂ ਬੜਾ ਸੋਹਣਾ ਸਿਧਾਂਤ ਦਿੱਤਾ ਕਿ ਨਿਰਵਾਣ ਪਰਮਾਤਮਾ ਦਾ ਸਿਮਰਨ ਕਰਨਾ, ਉਹਦੀ ਕੀਰਤ ਗਾਉਣੀ ਹੈ। ਪਰ ਇੱਕ ਆਮ ਕਰਕੇ ਤੁਸੀਂ ਦੇਖਣ ਵਿੱਚ ਆਇਆ ਹੋਣਾ ਕਿ ਸਿਮਰਨ ਦੇ ਵਿੱਚ ਇੱਕ ਮਾਲਾ, ਇਹ ਕਹਿ ਲਓ ਵੀ ਹੱਥਾਂ ਵਿੱਚ ਫੜੀ ਹੁੰਦੀ ਹੈ। ਗੁਰੂ ਸਾਹਿਬ ਦੀਆਂ ਜੋ ਪ੍ਰਚਲਿਤ ਤਸਵੀਰਾਂ ਨੇ ਉਹਨਾਂ ਵਿੱਚ ਵੀ ਇੱਕ ਮਾਲਾ ਦਿਖਾਈ ਜਾਂਦੀ ਹੈ। ਕੀ ਮਾਲਾ ਦੇ ਨਾਲ ਹੀ ਸਿਮਰਨ ਕੀਤਾ ਜਾ ਸਕਦਾ ਹੈ ਜਾਂ ਮਨ ਦੀ ਮਾਲਾ, ਹਰ ਹਰ ਅੱਖਰ ਇਹ ਦੋ ਮਾਲਾ, ਜਾਂ ਉਹ ਸਿਧਾਂਤ ਜਿਹੜਾ ਗੁਰਬਾਣੀ ਚ ਦਿੜੇਗਾ, ਇਹਨਾਂ ਦੋਨਾਂ ਵਿੱਚੋਂ ਕਿਹੜਾ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ? ਜੀ ਸ਼ਮਸ਼ੇਰ ਸਿੰਘ ਜੀ, ਸ਼ਮਸ਼ੇਰ ਸਿੰਘ ਜੀ ਮੇਰੀ ਆਵਾਜ਼ ਪਹੁੰਚ ਰਹੀ ਹੈ? ਮੈਨੂੰ ਜਾਪਦਾ ਹੈ ਕਿ ਸਾਡਾ ਸੰਪਰਕ ਸ਼ਮਸ਼ੇਰ ਸਿੰਘ ਜੀ ਨਾਲ ਟੁੱਟ ਚੁੱਕਾ ਹੈ ਤੇ ਆਪਾਂ ਉਨੀ ਦੇਰ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਭਾਜੀ ਸਰਬਜੀਤ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੱਕ ਵਾਰ ਫਿਰ ਸੰਪਰਕ ਬਣਾਉਣ।
ਪੈ ਪ੍ਰਾਪਤ ਮਾਨੁਖ ਦੇਹੁਰੀਆ ਕੋ ਬਿਨ ਮਿਲਨ ਕੇ ਤੇਰੀ ਬਰੀਆ, ਕੋ ਬਿਨ ਮਿਲਨ ਕੇ ਤੇਰੀ ਬਰੀਆ। ਪੈ ਪ੍ਰਾਪਤ ਮਾਨੁਖ ਕੇ ਹੋਰੀਆ, ਗੋਬਿੰਦ ਮਿਲਨ ਕੇ ਤੇਰੀ ਬਰੀਆ, ਗੋਬਿੰਦ ਮਿਲਨ ਕੇ ਤੇਰੀ ਬਰੀਆ।
ਜੀ, ਇੱਕ ਵਾਰ ਫਿਰ ਤੋਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ। ਸਾਡਾ ਸੰਪਰਕ ਟੁੱਟ ਗਿਆ ਸੀ ਕਿਸੇ ਨੈਟਵਰਕ ਪ੍ਰੋਬਲਮ ਦੇ ਕਰਕੇ ਸ਼ਮਸ਼ੇਰ ਸਿੰਘ ਜੀ ਨਾਲ, ਤੇ ਇੱਕ ਸਵਾਲ ਆਪਾਂ ਕਰ ਰਹੇ ਸੀ। ਸ਼ਮਸ਼ੇਰ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ?
ਹਾਂ, ਉਹ ਇਸ ਵੇਲੇ ਪਹੁੰਚ ਰਹੀ ਹੈ ਜੀ।
ਠੀਕ ਹੈ ਜੀ, ਆਪਾਂ ਜਦੋਂ ਮਨ ਦੀ ਗੱਲ ਕਰ ਰਹੇ ਸੀ ਤੇ ਮਨ ਨੂੰ ਟਿਕਾਉਣ ਲਈ ਆਮ ਕਰਕੇ ਕਈ ਕਰਮ ਕਾਂਡ ਕੀਤੇ ਜਾਂਦੇ ਨੇ। ਮੈਂ ਸਵਾਲ ਕਰ ਰਿਹਾ ਸੀ ਅੱਜ ਨੂੰ ਕਿ ਸਿਮਰਨ ਦੇ ਲਈ ਕਈ ਵਾਰ ਆਪਾਂ ਦੇਖਿਆ ਕਿ ਹੱਥ ਵਿੱਚ ਕਮਾਲਾ ਤੇ ਕਈ ਵਾਰੀ ਗੁਰੂ ਸਾਹਿਬ ਦੀਆਂ ਵੀ ਪ੍ਰਚਲਿਤ ਤਸਵੀਰਾਂ ਜਾਂ ਭਗਤਾਂ ਦੀਆਂ ਪ੍ਰਚਲਿਤ ਤਸਵੀਰਾਂ, ਉਹਨਾਂ ਦੇ ਨਾਲ ਇੱਕ ਮਾਲਾ ਉਹਨਾਂ ਦੇ ਹੱਥ ਵਿੱਚ ਫੜਾਈ ਹੁੰਦੀ ਹੈ, ਗਲੇ ਵਿੱਚ ਵੀ ਮਾਲਾ ਹੁੰਦੀ ਹੈ, ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਸਿਧਾਂਤ ਦਿੱਤਾ ਸੀ ਕਿ ਹਰ ਹਰ ਅੱਖਰ ਇਹ ਦੋਏ ਮਾਲਾ, ਰੱਬ ਦਾ ਨਾਮ ਹੀ ਇੱਕ ਮਾਲਾ। ਕੀ ਇਹ ਜਿਹੜੀ ਪ੍ਰਚਲਿਤ ਮਾਲਾ ਹੈ ਹੱਥ ਵਿੱਚ ਫੜੀ ਜਾਣ ਵਾਲੀ, ਜਾਂ ਕਲਸ਼ ਕੀਤੀ ਹੋਈ ਜਿਹੜੀ ਮਾਲਾ, ਜਿਹੜੀ ਹਿਰਦੇ ਦੀ ਮਾਲਾ, ਦੋਨਾਂ ਚੋਂ ਸਿਮਰਨ ਦੇ ਨਾਲ ਸਾਨੂੰ ਜੁੜਨ ਦੀ ਕਿਹੜੀ ਜੁਗਤੀ ਲੜਾਉਣੀ ਚਾਹੀਦੀ?
ਬਿਲਕੁਲ, ਹਾਂਜੀ ਹਾਂਜੀ, ਇਹ ਤਾਂ ਜਿਹੜੀ ਸਿਮਰਨੀ ਹੈਗੀ ਹੈ ਜੀ, ਇਹ ਤਾਂ ਮਤਲਬ ਸਾਨੂੰ ਗੁਰੂ ਸਾਹਿਬ ਦੀ ਬਾਣੀ ਚੋਂ ਬਾਰ ਬਾਰ ਮੈਸੇਜ ਮਿਲਦਾ, ਵੀਰ ਮੇਰੀ ਸਿਮਰਨੀ ਦੱਸਣਾ ਉੱਪਰ ਰਾਮ, ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰਨਾ ਹੈ, ਗੁਣਾਂ ਦੀ ਵਿਚਾਰ ਕਰਨੀ ਹੈ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣਾਂ ਵਿੱਚੋਂ ਨਾਮ ਨੇ ਅਨੁਭਵ ਹੋਣਾ ਹੈ, महाराज कहते गुण विचारे ज्ञानी सोए गुण में ज्ञान प्राप्त होए। इस करके असि गुरु साहब तो बहुत घट पुछदे हैं ते असि संसार तो बहुत पुछदे हैं जिस करके असि कई बार भुलेखे दे विच पै जांदे हैं। जो गुरु कह सोई पल मानो महाराज कहते तुसी हमेशा ही गुरु तो पुछना है कि मैं परमेश्वर नूं किवें याद करा। रमैया के गुण चेत प्राणे चेत कर चेते कर मीन याद कर सिमरन कर किदा कवन मूल ते कवन दृष्टा ने जिन तू साज सवार शिंगारिया गर्भ अगन में जिन्हें उभारिया। महाराज सानू बार बार तरीका दस रहे हैं फिर भी पता नहीं असीं क्यों इधर उधरों पुछण दी कोशिश करदे हैं जिस करके असीं बहुत भुलेखे विच पै जांदे हैं ते कई बार की हुंदा है महाराज कहिंदे बिन बूझे कर्म कमावणे जन्म पदार्थ खोए। गुणा नूं बस असीं हुण धारण करिए महाराज कहिंदे गुणा तों बिना सिमरन मन दा टिकाउ जिहड़ा तुहानूं नहीं प्राप्त हो सकदा। मन नूं जंजीर जिहड़ी पई होई है उह औगण दी है। नानक औगण जेतड़े तेते गली जंजीर जे गुण होण तां कटियां नूं से भाई से वीर। हुण कई बार ना मतलब नाव दे विच बैठ के जिथे कोई पुल नहीं लग्या चप्पू मारी जा रही है पर उन्हें नशा किया होया समाज का जिम्मे कह लो समाज नशे प्रचलित है नशा कर लिया चप्पू मारी जा रहे हैं जो अखीर से पौ फुटी अख खुली खुली जाओ कहते आप कि पहुंच गए। वो कहते जी पहुंचे तो आप उ जो उन्होंने पानी के छिटे जो मार के देखा कहना की गल अपने बाहवा भी दुखन लग गई पसीनों पसीनी हो गई तो आप उ क्यों जो उन्होंने देखा कहना बेड़ी जी जी आप किसी च बैठे से पिछे जंजीर कहना बेड़ी तो बनी हुई है। इस करके जो असि लालच दिया जंजीरां दे नाल बन्ने हुए मन नूं खोलांगे नहीं तो साडी अवस्था उही रहनी है जो एक आम इंसान दी जिहड़ा सिमरन नहीं करदा। उही दो चार जीआं दे लई उह सोचदा हैगा उही दो जीआं दे लई असीं सोचदे हां अपने परिवार दे लई असीं उत्थे ही खड़े हां जिथे आम संसार खड़ा है। सो मेरी बेनती यही है भी जिन्नी देर तक असीं औगुणां नूं छड्ड के गुणां नूं धारण नहीं करदे उन्नी देर तक मन दा टिकाउ सानूं गुरु साहिब कहिंदे बहुत औखा है नहीं मिलना। तो परमात्मा नूं परमात्मा दे गुण पाउने इस करके सानूं गुणां दा चिंतन करना चाहीदा है साडे मन दे उत्ते फिर अनुभव प्रकाश होएगा ते फिर साडी जिहड़ी अवस्था हैगी गुरु दी कृपा दे नाल हांजी हांजी विशेष दे पात्र बणांगे।
जी पहला पहला उच्चारण करना सुनना ध्यान लाउणा विचार पैदा करने उहदे गुणां दे जां इह कह लो ज्ञान हासिल करना फिर समाध विच चला जांदा बंदा फिर उहदे मन विच इक प्यार उमड़दा है जिवे गुरु गोबिंद सिंह महाराज जी ने कहा अर्जुन प्रेम की ओति नहीं प्रा पाया। ये सारे स्टेप ने एक जरा ये कह लें गुरमत अनुसार जी मैं एक मिनट लिव लगी छुट्टी तृष्णा मतलब जिहड़ी लिव है जे ओहदे नाल जुड़ जाए तो फिर तो सिमरन दी बरकतां अपने आप साडे सामने आ जांदियां। जी
रूहानी मंडला दी खिच सानू उपर नू खिच ले जाऊगी साडी सुरती जिहड़ी गुरबाणी दा तत् पा। पहली गल साडे मन दे विच इक चीज बड़ी क्लीयर हो जानी चाहीदी है कि साडी जिहड़ी तुसीं विचार दी गल करदे आ जिहड़ा अखर है उह किसे विचार दा संकेतक है बहुत वड्डी विचार है बहुत वड्डे दी बहुत वड्डी विचार है जिसका संकेत सानू अखर दे रहा दृष्टमान अखर ते उस दे विचों सानू विचार मिलनी चाहिए अखर दे विचों स्नेहा मिलना चाहिए हुक्म है हदायत है स्नेहा है गुरु साहब जो सानू कह रहे हैं अखर दे विच स्नेहा है। इस करके जे स्नेहा नहीं लिया कहिंदे सत श्री अकाल मैं कहा की स्नेहा दिता है जी पता ही नहीं कहिंदे की है कहा कछु ना जाने हर हर नित कर रसना कहा कछु ना जाने जे कहा पता ही नहीं है की कहा है ते फिर ओदा साडे मन ते प्रभाव मन बदलूगा किदा।
जी
ये बड़ी सावधानी नाल हांजी बिलकुल
जी बहुत सोहनी विचार ते मैं गल नूं अगे चलावां सिमरन बारे पर सिमरन दी गल तां सारे करदे ने आपां वी करदे आ कई बार वेखण विच इहो ही हुंदा है कि बाकी सारा दिन असीं दुनियावी काम करदे आ बड़ा कुछ करदे आ नाम की बेला पै पै सोया बुरे काम को उठ खलोया बुरे कमां नूं असीं भज्जे फिरदे आ ते साडे कोल जदों सिमरन दी गल आउंदी है ओह पता नहीं रब दी याद विच जुड़न दा साडे कोल टाइम नहीं हुंदा ते आपां किहड़ा इहदा कारण की है कि बाकी काम तां असीं सारे करदे आ दुनियावी तौर ते जिहड़े करन वाले ने ते रब दी याद विच जुड़न दा समां साडे कोल क्यों नहीं है। जी शमशेर सिंह जी
हांजी 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 क्योंकि साडा मन जिहड़ा हैगा ओही काम दे लई भजदा है जेडे तो है प्रभावित हुंदा है जे ये माया तो प्रभावित है फिर इन्हें माया दे कार्ज विच लग्या रहना क्योंकि इन्हें माया बारे कुछ ना कुछ समझ लिया कि माया दे नाल मैनूं आ सुख मिलदा है। जिस दिन गुरु साहब दी बाणी द्वारा इसने चज सिख लिया ਗਿਆਨ ਪ੍ਰਾਪਤ ਕਰ ਲਿਆ, ਗਿਆਨ ਕਾਰਨ ਕਰਮ ਅਭਿਆਸ। ਜਿਸ ਦਿਨ ਪਰਮਾਤਮਾ ਦੀ ਥੋੜੀ ਜਿਹੀ ਵੀ ਇਸ ਨੂੰ ਮਤਲਬ ਇਸ ਦੀ ਜਾਣ, ਪਰਮੇਸ਼ਰ ਦੀ ਇਹ ਜਾਣਕਾਰੀ ਮਿਲ ਜਾਵੇ ਵੀ ਮੇਰੇ ਸਿਰਜਣਹਾਰ ਪਰਮਾਤਮਾ ਨੇ ਮੈਨੂੰ ਪੇਟ ਦੇ ਵਿੱਚ ਕਵਣ ਮੂਲ ਤੇ ਕਵਣ ਦ੍ਰਿਸ਼ਟ ਆਇਆ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਇੰਨਾ ਕੁਛ ਮਹਾਰਾਜ ਨੇ ਸਾਡੇ ਲਈ ਕੀਤਾ ਹੈਗਾ ਕਿ ਮੂਲ ਸੀ ਕਿੱਦਾਂ ਦਾ, ਸਾਨੂੰ ਸਵਾਰ ਕੇ ਸ਼ਿੰਗਾਰ ਕੇ ਸੰਸਾਰ ਦੇ ਵਿੱਚ ਭੇਜਿਆ ਪੰਜ ਤੱਤ ਦਾ ਬਣਾ ਕੇ, ਤੇ ਦੇਖੋ ਸਾਨੂੰ ਈਵਲ ਬੋਡੀ ਦਿੱਤੀ ਹੈ ਤੇ ਸਾਨੂੰ ਇੰਨਾ ਪਾਵਰਫੁਲ ਬ੍ਰੇਨ ਦਿੱਤਾ ਹੈ ਤੇ ਹੁਣ ਸਾਡੀ ਕਿੱਦਾਂ ਪਰਮੇਸ਼ਰ ਪਾਲਣਾ ਕਰ ਰਿਹਾ ਹੈ। ਸਾਨੂੰ ਥੋੜਾ ਜਿਹਾ ਕੋਈ ਮਾਇਆ ਦਾ ਸੁੱਖ ਮਿਲਦਾ ਹੈ, ਮਾਇਆ ਨਾਲ ਸੁੱਖ ਤਾਂ ਹੈ ਨਹੀਂ ਪਰ ਸੁੱਖ ਦੇ ਸਾਧਨ ਪੈਦਾ ਹੁੰਦੇ ਆ ਮਾਇਆ ਦੇ ਨਾਲ, ਕਿਉਂਕਿ ਵੱਡੀਆਂ ਵੱਡੀਆਂ ਗੱਡੀਆਂ ਬੰਗਲਿਆਂ ਕੋਠੀਆਂ ਚ ਪਦਰੀਆਂ ਤੇ ਬੈਠੇ ਮਨੁੱਖਾਂ ਨੂੰ ਮੈਂ ਬੜਾ ਨੇੜਿਓਂ ਹੋ ਕੇ ਦੇਖਿਆ ਤੇ ਉਹਨਾਂ ਸੱਜਣਾਂ ਦੀਆਂ ਇੰਨੀਆਂ ਬੇਚੈਨੀਆਂ, ਪਰੇਸ਼ਾਨੀਆਂ, ਮਾਨਸਿਕ ਤਣਾਉ, ਇੰਨਾ ਸਟ੍ਰੈਸ ਹੈਗਾ ਅੱਜ ਦੇ ਸਾਈਕੈਟ੍ਰਿਸਟ ਨੂੰ, ਮਨੋਵਿਗਿਆਨੀਆਂ ਨੂੰ, ਇੰਨੇ ਸਟ੍ਰੈਸ ਵਿੱਚ ਹੈ IAS ਅਫਸਰ, ਇੰਨੇ ਬੇਚੈਨ ਪਰੇਸ਼ਾਨ ਹੈ, ਕਈ ਲੋਕ ਤਾਂ ਮਤਲਬ ਬਹੁਤ ਪਰੇਸ਼ਾਨ ਹੋ ਗਏ ਜ਼ਿੰਦਗੀ ਤੇ, ਮਤਲਬ ਮਾਨਸਿਕ ਤਣਾਉ ਕਾਰਨ ਕਈ ਸੁਸਾਈਡ ਦੇ ਮਾਰਗ ਤੇ ਪੈ ਰਹੇ ਹੈ, ਬਹੁਤ ਜ਼ਿਆਦਾ ਮਤਲਬ ਇਸ ਸਮਾਜ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ। ਪੜ੍ਹ ਲਿਖ ਕੇ ਬਹੁਤ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਮਨੁੱਖ ਜਿਹੜਾ ਅੱਜ ਸਟ੍ਰੈਸ ਵਿੱਚ ਜੀ ਰਿਹਾ ਹੈ। ਪਰ ਇੱਕ ਪਾਸੇ ਗੁਰੂ ਸਾਹਿਬ ਨੇ ਜੋ ਸਿਮਰਨ ਦੀਆਂ ਬਰਕਤਾਂ ਦੱਸੀਆਂ ਹੈ ਤੇ ਉਹ ਭਾਵੇਂ ਤੱਤੀਆਂ ਤਵੀਆਂ ਤੇ ਬੈਠੇ ਹੈ, ਉਸ ਵੇਲੇ ਜਹਾਂਗੀਰ ਵਰਗੇ ਤਖ਼ਤਾਂ ਤੇ ਬੈਠ ਕੇ ਤੜਫਦੇ ਰਹੇ ਤੇ ਗੁਰੂ ਸਾਹਿਬ ਤੱਤੀਆਂ ਤਵੀਆਂ ਤੇ ਆਸਣ ਲਾਏ ਹੈ, ਉਹਨਾਂ ਦੇ ਡਾਇਲੋਗ ਦੱਸਦੇ ਹੈ ਵੀ ਉਹ ਕਿੱਦਾਂ ਮਤਲਬ ਉਹਨਾਂ ਨੇ ਹਰ ਸਿਚੁਏਸ਼ਨ ਦੇ ਵਿੱਚ ਮਤਲਬ ਬਹੁਤ ਟੋਰਚਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਟੋਰਚਰ ਕਰਨ ਵਾਲੇ ਖੁਦ ਟੋਰਚਰ ਹੁੰਦੇ ਰਹੇ ਹੈ ਪਰ ਗੁਰੂ ਸਾਹਿਬ ਹਮੇਸ਼ਾ ਉਸਨੂੰ ਆਨੰਦ ਮਾਣਦੇ ਰਹੇ ਉਸ ਅਵਸਥਾ ਵਿੱਚ, ਭਾਵੇਂ ਉਹ ਚਾਂਦਨੀ ਚੌਂਕ ਹੈ ਭਾਵੇਂ ਮਾਛੀਵਾੜੇ ਦੇ ਜੰਗਲ ਹੈ। ਔਰੰਗਜ਼ੇਬ ਤਖ਼ਤਾਂ ਤੇ ਬੈਠ ਕੇ ਤੜਫਦਾ ਰਿਹਾ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਵੀ, ਉਸ ਆਨੰਦ ਦੀ ਅਵਸਥਾ ਵਿੱਚ ਹੈ ਸਿਮਰਨ ਦੀਆਂ ਬਰਕਤਾਂ। ਸਾਡਾ ਜਦੋਂ ਮਤਲਬ ਮਨ ਜਿਹੜਾ ਹੈਗਾ ਉਸ ਪਰਮੇਸ਼ਰ ਦੇ ਗੁਣਾਂ ਨੂੰ ਅਸੀਂ ਜਿਉਂ ਜਿਉਂ ਸਾਨੂੰ ਰਿਅਲਾਈਜ਼ ਹੋਣਗੇ, ਸੁਣ ਵੱਡਾ ਆਖ ਸਭ ਕੋਈ ਕਹਿੰਦੇ ਕੇਵਟ ਵੱਡਾ ਡੀਠਾ ਹੋਏ। ਹੁਣ ਇਹ ਗੱਲਾਂ ਨੀ ਬੁਝੀਆਂ ਜਾ ਰਹੀਆਂ, ਮੇਰੀ ਬੇਨਤੀ ਸਮੁੱਚੇ ਜਗਤ ਵਾਸੀਆਂ ਨੂੰ ਜੋ ਵੀ ਮਤਲਬ ਹਰਮਨ ਰੇਡੀਓ ਦੇ ਸਰੋਤੇ ਇਸ ਵੇਲੇ ਸੁਣ ਰਹੇ, ਬਹੁਤ ਵੱਡੇ ਪਰਉਪਕਾਰ ਦੀ ਗੱਲ ਹੋ ਰਹੀ ਹੈ ਇਸ ਵੇਲੇ। ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਵੀ ਆਪਾਂ ਸਿਮਰਨ ਦੀ ਗੱਲ ਕਰ ਰਹੇ ਹਾਂ। ਮਹਾਰਾਜ ਸਾਨੂੰ ਮਤਲਬ ਇਹ ਬਾਰ ਬਾਰ ਜਿਹੜਾ ਇਹ ਸਮਝਾ ਰਹੇ ਹੈ ਵੀ ਅਸੀਂ ਉਸ ਪਰਮੇਸ਼ਰ ਦੇ ਗੁਣਾਂ ਨੂੰ ਜਿੰਨੀ ਦੇਰ ਤੱਕ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ ਉਨੀ ਦੇਰ ਤੱਕ ਪਰਮੇਸ਼ਰ ਦਾ ਸਾਡੇ ਮਨ ਦੇ ਉੱਤੇ ਪ੍ਰਭਾਵ ਨਹੀਂ। ਇੱਕ ਬੰਦੇ ਦਾ ਥੋੜਾ ਜਿਹਾ ਸਾਨੂੰ ਜ਼ਿੰਦਗੀ ਚ ਦੇਣ ਹੋਵੇ ਅਸੀਂ ਉਹਦਾ ਥੈਂਕਸ ਧੰਨਵਾਦ ਕਰਦੇ ਨਹੀਂ ਥੱਕਦੇ, ਉਹਨੂੰ ਭੁੱਲਦੇ ਨਹੀਂ ਹੈਗੇ ਤੇ ਉਸ ਨੂੰ ਬਾਰ ਬਾਰ ਮਿਲਣ ਨੂੰ ਦਿਲ ਕਰਦਾ ਹੈ। ਜਦੋਂ ਪਰਮੇਸ਼ਰ ਦੇ ਗੁਣ ਜਿਹੜੇ ਹੈਗੇ ਜਦੋਂ ਅਸੀਂ ਉਹਨਾਂ ਦਾ ਚਿੰਤਨ ਕਰਾਂਗੇ ਜਿਹਨੇ ਸਾਨੂੰ ਏਬਲ ਬੋਡੀ ਦਿੱਤੀ ਹੈ ਹੁਣ ਤੱਕ ਏਬਲ ਰੱਖਿਆ ਹੈਗਾ ਹੈ, ਉਹ ਕਿੰਨੀਆਂ ਰਹਿਮਤ ਉਸ ਪਰਮਾਤਮਾ ਦੀਆਂ, ਤੇ ਮੈਨੂੰ ਲੱਗਦਾ ਵੀ ਫਿਰ ਅਸੀਂ ਪਰਮਾਤਮਾ ਨੂੰ ਨਹੀਂ ਭੁੱਲ ਸਕਦੇ। ਸਾਡਾ ਮਨ ਅਜੇ ਪਰਮੇਸ਼ਰ ਦੇ ਨਾਲ ਜੁੜਿਆ ਨਹੀਂ ਹੈਗਾ, ਇਸ ਕਰਕੇ ਸਾਡਾ ਅੱਜ ਪਰਮੇਸ਼ਰ ਦੇ ਲਈ ਟਾਈਮ ਨਹੀਂ ਨਿਕਲ ਰਿਹਾ ਹੈਗਾ। ਇੰਨੀ ਬਦਕਿਸਮਤੀ ਹੈ ਸਾਡੀ ਇਹ ਵੀ ਔਰੰਗਜ਼ੇਬ ਵਰਗੇ, ਸਿਕੰਦਰ ਵਰਗੇ ਕਿੰਨਾ ਮਤਲਬ ਪਰੇਸ਼ਾਨ ਹੋ ਕੇ ਇਸ ਦੁਨੀਆਂ ਤੋਂ ਗਏ ਹੈ। ਕਿਉਂ? ਕਿਉਂਕਿ ਉਹਨਾਂ ਕੋਲ ਪਰਮਾਤਮਾ ਲਈ ਟਾਈਮ ਨਹੀਂ ਸੀ, ਪਰਮਾਤਮਾ ਨੂੰ ਨਹੀਂ ਬੁੱਝਿਆ, ਉਹਨਾਂ ਨੇ ਬੁੱਝਿਆ ਨਹੀਂ ਹੈਗਾ। ਬਿਨ ਬੁੱਝੇ ਕਰਮ ਕਮਾਏ, ਬਿਨ ਬੁੱਝੇ ਕਰਮ
ਜੀ ਠੀਕ ਹੈ ਜੀ। ਸਰੋਤਿਆਂ ਦੇ ਨਾਲ ਬੜੀ ਸੋਹਣੀ ਸਾਂਝ ਪਈ ਹੋਈ ਸੀ। ਸਾਡੀ ਭਾਈ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸਨ ਤੇ ਅੱਜ ਥੋੜੀ ਜਿਹੀ ਨੈਟਵਰਕ ਚ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਆਵਾਜ਼ ਟੁੱਟਦੀ ਹੈ ਤੇ ਪਤਾ ਨੀ ਲੱਗਾ ਇੱਕ ਘੰਟਾ ਕਦੋਂ ਗੁਜ਼ਰ ਗਿਆ ਭਾਈ ਸ਼ਮਸ਼ੇਰ ਸਿੰਘ ਜੀ ਨਾਲ ਗੱਲਾਂ ਕਰਦੇ ਹਾਂ। ਆਪਾਂ ਇਸ ਵਾਰਤਾ ਨੂੰ ਅੱਗੇ ਨੈਕਸਟ ਜੋ ਸਾਡਾ ਵੀਕਐਂਡ ਹੋਏਗਾ ਸੈਟਰਡੇ ਸੰਡੇ ਦਾ, ਇਸੇ ਤਰ੍ਹਾਂ 8 ਤੋਂ 9 ਵਜੇ ਤੱਕ ਭਾਈ ਸ਼ਮਸ਼ੇਰ ਸਿੰਘ ਜੀ ਜਿੰਨਾ ਚਿਰ ਆਸਟ੍ਰੇਲੀਆ ਵਿੱਚ ਨੇ ਅਸੀਂ ਉਹਨਾਂ ਨਾਲ ਸਾਂਝੇ ਰੱਖਾਂਗੇ। ਸੋ ਸਰੋਤਿਆਂ ਨੂੰ ਅੱਜ ਦਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੇ ਸਿਮਰਨ ਬਾਰੇ ਜੇ ਕੋਈ ਉਹਨਾਂ ਦਾ ਹੋਰ ਵੀ ਸਵਾਲ ਹੋਏ ਤੇ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਤੇ ਮੈਂ ਧੰਨਵਾਦ ਕਰਦਾ ਭਾਈ ਸ਼ਮਸ਼ੇਰ ਸਿੰਘ ਜੀ ਦਾ ਤੇ ਸਾਡੀ ਬੈਕਗਰਾਉਂਡ ਤੇ ਜੋ ਭਾਈ ਸਰਬਜੀਤ ਸਿੰਘ ਜੀ ਚੱਲ ਰਹੇ ਨੇ ਜਿਹਨਾਂ ਦੇ ਕੋਲ ਸਾਰਾ ਸਿਸਟਮ ਹੈ ਤੇ ਜੋ ਤੁਹਾਡੇ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ, ਸਾਰੇ ਸਰੋਤਿਆਂ ਦਾ ਵੀ ਧੰਨਵਾਦ ਹੈ। ਸੋ ਆਓ ਸਾਰੇ ਰਲ ਕੇ ਆਪਾਂ ਉਸ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਿਮਰਨ ਵਿੱਚ ਜੁੜਨ ਦਾ ਬਲ ਬਖਸ਼ੇ ਤੇ ਸਾਨੂੰ ਇਹ ਸਮਰਥ ਬਖਸ਼ੇ ਕਿ ਸਾਡਾ ਜਿਹੜਾ ਮਨੁੱਖਾ ਜੀਵਨ ਹੈ ਭਈ ਪ੍ਰਾਪਤ ਮਾਲਕ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਿਰੀਆ ਮਾਲਕ ਦੇ ਨਾਲ ਮਿਲਣ ਦਾ ਮੌਕਾ ਮਿਲੇ। ਸੋ ਮੈਂ ਆਜ਼ਾਦ ਚਾਹਾਂਗਾ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਦੇ ਸਟੂਡੀਓ ਤੋਂ ਤੇ ਅਗਲਾ ਪ੍ਰੋਗਰਾਮ ਤੁਸੀਂ ਦਿਲ ਵਾਲੀ ਗੱਲ ਭਾਜੀ ਅਮਨਦੀਪ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਨਿਟਬਾਜ਼ੀ ਆਉਣਗੇ, ਸੋ ਉਹ ਸਰਵਨ ਕਰੋਗੇ। ਸੋ ਮੇਰੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਇਆ ਨਾਮ ਕੀ ਵੇਲਾ।